ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਛੰਦ ਅਧਿਆਤਮ ਗੋ ਰੂਪ ਚਤੁਰਦਸ ਇਤੇ ਵਿਖਿਆ ਅਦਭੂਤ ਸੁਜਾਨ ਇਨਹੋ ਦੇਵ ਅਦ ਦੇਵ ਚਤੁਰਦਸ ਬਿਆਲੀ ਪੁਰਹਿ ਭਾਵ ਵਿਦਵਾਨ ਸਵਈਆ ਛੰਦ ਅਧਿਆਤਮ ਗੋ ਰੂਪ ਚਤੁਰਦਸ ਇਤੇ ਵਿਖਿਆ ਅਦਭੂਤ ਸੁਜਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਤ ਜੀਓ, ਆਪ ਸਾਰੀਆਂ ਸੰਗਤਾਂ ਨਿਤ ਦੇ ਬਣੇ ਹੋਏ ਪ੍ਰੋਗਰਾਮ ਦੇ ਅਨੁਸਾਰ ਸ਼ਾਮਾਂ ਦੇ ਵਕਤ ਆਪਣੇ ਸਵਾਸ ਅਪਲੇ ਕਰਨ ਵਾਸਤੇ ਹਰ ਕੇ ਨਾਮ ਕੀ ਕਥਾ ਮਨ ਭਾਈ ਦੇ ਭਾਵ ਨੂੰ ਲੈ ਕਰਕੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸਾਧ ਸੰਗਤ ਦੇ ਅਸਥਾਨ ਤੇ ਜਿੱਥੇ ਗੁਰੂ ਪਿਆਰਿਆਂ ਦੀ ਇਕੱਤਰਤਾ ਸਾਧ ਸੰਗਤ ਦੇ ਅੰਦਰ ਆਪ ਪਰਮੇਸ਼ਵਰ ਵਾਹਿਗੁਰੂ ਦੀ ਕਲਾ ਵਰਤਦੀ ਹੈ। ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੱਚੇ ਪਾਤਸ਼ਾਹ ਬਿਰਾਜਮਾਨ ਹਨ, ਜਿਨ੍ਹਾਂ ਦੇ ਵਿੱਚ ਉਹੀ ਗੁਰੂ ਨਾਨਕ ਵਾਲੀ ਜੋਤ ਔਰ ਜੁਗਤ ਹੈ, ਜਿਸ ਜੋਤ ਜੁਗਤ ਦੀ ਗੱਲ ਜੋਤ ਓਹਾ ਜੋਤ ਸਾਏ ਸਹਿ ਕਾਇਆ ਫੇਰ ਪਲਟੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਵਚਨ ਹੁਣੇ ਆਪ ਜੀ ਨੇ ਸਰਵਣ ਕੀਤਾ, ਜਾਪੋ ਹਰ ਰੰਗ ਲਾਪੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਲਾ। ਦੋ ਕਿਸਮ ਦੇ ਸੂਰ ਮੈਂ ਗੁਰੂ ਨਾਨਕ ਦੇ ਘਰ ਵਿਚ ਪੈਦਾ ਕੀਤੇ ਸਤਿਗੁਰਾਂ ਨੇ, ਇੱਕ ਸੂਰ ਮਾਂ ਅੱਠ ਜਾਮਿਆਂ ਵਿਚ, ਤੇ ਦੂਸਰਾ ਸੂਰਮਾ ਜਿਹੜਾ ਉਹ ਦੋ ਜਾਮਿਆਂ ਵਿੱਚ, ਇੱਕ ਜਿਸਮਾਨੀ ਸੂਰਮਾ ਪੈਦਾ ਕੀਤਾ, ਇੱਕ ਰੂਹਾਨੀਅਤ ਸੂਰਮਾ ਪੈਦਾ ਕੀਤਾ। ਸੂਰਮੇ ਦੀ ਪਰਿਭਾਸ਼ਾ ਵਿੱਚ ਜਿਹੜੀਆਂ ਵਿਚਾਰਾਂ ਆਉਂਦੀਆਂ ਹਨ, ਜਪਜੀ ਸਾਹਿਬ ਦੇ ਅੰਦਰ ਆਪ ਜੀ ਪੜ੍ਹਦੇ ਹੋ, ਤਿੱਥੇ ਜੋਧ ਮਹਾਂਵਾਲ ਸੂਰ, ਤੀਸਰੇ ਨੰਬਰ ਤੇ ਸੂਰਮੇ ਦਾ ਜਿਕਰ, ਪਹਿਲਾਂ ਜੋਧੇ ਦਾ ਫਿਰ ਮਹਾਂਵਲੀ ਦਾ ਵੀ ਸੂਰਮੇ। ਛੇਵੇਂ ਪਾਤਸ਼ਾਹ ਨੇ ਔਰ ਦਸਵੇਂ ਪਾਤਸ਼ਾਹ ਨੇ ਜੋਧੇ ਮਹਾਂਵਲੀ ਤੇ ਸੂਰਮੇ ਪੈਦਾ ਕੀਤੇ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਗੁਰੂ ਹਰਿਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ, ਇਹਨਾਂ ਅੱਠ ਜਾਮਿਆਂ ਦੇ ਅੰਦਰ ਦੂਸਰੇ ਤਰ੍ਹਾਂ ਦੇ ਸੂਰਮੇ, ਜਿਹੜੇ ਰੂਹਾਨੀਅਤ ਸੂਰਮੇ, ਜਿਸਮਾਨੀ ਸੂਰਮੇ, ਜੋਧਾ ਉਹਨੂੰ ਕਹਿੰਦੇ ਨੇ ਜਿਹੜਾ ਇੱਕ ਨਾਲ ਇੱਕ ਲੜਕੇ ਸ਼ਹੀਦ ਹੋ ਕੇ ਮਰ ਜਾਏ ਪਰ ਪਿੱਠ ਨਾ ਦਿਖਾਵੇ, ਉਹਦਾ ਨਾਮ ਹੈ ਜੋਧਾ। ਮਹਾਂਵਲੀ ਉਹ ਹੈ ਜਿਹੜਾ 10,000 ਨਾਲ ਇਕੱਲਾ ਹੀ ਲੜੇ। ਸੂਰਮਾ ਉਹਨੂੰ ਕਹਿੰਦੇ ਨੇ ਕਿ ਦੁਸ਼ਮਣਾਂ ਦੀ ਗਿਣਤੀ ਬੇਸ਼ੁਮਾਰ ਹੋਵੇ, ਲੱਖਾਂ ਚ ਲੜਨ ਵਾਲਾ ਹੀ ਕੋਈ ਹੋਵੇ, ਉਹਨੂੰ ਕਹਿੰਦੇ ਸੂਰਮਾ। ਇਹ ਤਿੰਨ ਜੋਧੇ, ਮਹਾਂਵਲੀ, ਸੂਰਮੇ ਦੀ ਪਰਿਭਾਸ਼ਾ ਵਿੱਚ ਇਹ ਗੱਲਾਂ ਹੁੰਦੀਆਂ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵਚਨ ਕੀਤਾ ਸੀ, 1,25,000 ਸੇ ਏਕ ਲੜਾਉ, ਵਚਨ ਪੂਰਾ ਕੀਤਾ, ਤਵੇ ਗੋਬਿੰਦ ਸਿੰਘ ਨਾਮ ਕਹਾ। ਔਰੰਗਜ਼ੇਬ ਨੇ ਜਿਹੜੀ ਚਿੱਠੀ ਲਿਖੀ ਉਹਦੇ ਕਿਹਾ, ਔਰੰਗਜ਼ੇਬ ਇਹਨੂੰ ਪਤਾ ਹੋਣਾ ਚਾਹੀਦਾ ਜਿਹਦੇ ਵੱਲ ਖੁਦਾ ਹੋ ਜਾਏ ਉਹਦਾ ਸੰਸਾਰ ਦਾ ਬੰਦਾ ਕੋਈ ਬਾਲ ਬਿੰਗਾ ਨਹੀਂ ਕਰ ਸਕਦਾ, ਮੇਰੇ ਨਾਲ 40 ਸਿੱਖ ਜਿਹੜੇ ਉਹ ਵੀ ਕਈ ਦਿਨ ਦੇ ਭੁੱਖੇ ਸੀ, ਤੇਰੀ 10,00,000 ਫੌਜ ਨਾਲ ਮੁਕਾਬਲਾ ਕੀਤਾ। ਮਹਾਰਾਜ ਸਾਹਿਬ ਨੇ ਆਪ ਇਹ ਵਚਨ ਕੀਤੇ। ਪਾਤਸ਼ਾਹ ਵਚਨ ਕਰਦੇ ਨੇ, ਕਹਿੰਦੇ ਕੁਸ਼ਨੇ ਤੇ ਕਾਰੇ ਪੁੰਜ ਚਿਹਨ, ਔਰੰਗਜ਼ੇਬ ਭੁੱਖਣ ਪਾਣੇ 40 ਬੰਦੇ ਮੇਰੇ ਨਾਲ, ਕੁਸ਼ਨੇ ਕੇ ਕਾਰੇ ਪੁੰਜ ਚਿਹਨ ਕੇ ਦਹਿਲਤ ਬਰੂ ਬੜਿਆਲ ਬੇਖਬਰ, ਫਾਰਸੀ ਦੇ ਅੰਦਰ ਆਏ, ਬੇਖਬਰ ਅਚਨਚੇ 10,00,000 ਨਾਲ ਮੁਕਾਬਲਾ ਕਰਨਾ ਪਿਆ। ਉੱਥੇ ਸੂਰਮੇ ਦਾ ਰੂਪ ਦੇਖਣਾ ਤਾਂ ਚਮਕੌਰ ਦੀ ਗੜੀ ਦਾ ਧਿਆਨ ਕਰੋ। ਇਧਰਲੇ ਪਾਸੇ ਜਿਹੜਾ ਹੁਣੇ ਸ਼ਬਦ ਗੁਰਬਾਣੀ ਦਾ ਅਸੀਂ ਸੁਣ ਰਹੇ ਸੀ, ਅਮਰਧਾਰੀ ਹੋ ਕੇ ਗੁਰੂ ਵਾਲਾ ਬਣ ਕੇ ਜਿਹੜਾ ਆਪਣੇ ਕੱਲੇ ਸਰੀਰ ਨਾਲ ਲੜਦਾ ਰਹਿੰਦਾ ਹੈ ਵੀ ਇਹ ਤੋਂ ਵਜਰ ਗ੍ਰਹਿਤ ਨਾ ਹੋ ਜਾਏ, ਉਹਨੂੰ ਜੋਧਾ ਕਹਿੰਦੇ ਹਨ। 4 ਵਜੇ ਗ੍ਰਹਿਤਨ ਹੁੱਕਾ ਅਰਜ਼ਾਮਤ ਅਗਲਾ ਲੋ ਆਰਾਮ ਬਾਰੇ ਸ਼ਹੀਦ ਨਾ ਕਰ ਗੁਰੂ ਸਿਆ ਫਾਮ, ਐਵੇਂ ਸਿੱਖੀ ਦਾ ਸਵਾਂਗ ਬਣਾਈ ਰੱਖਣਾ, ਅੰਦਰ ਤੋਂ ਵਜਰ ਗ੍ਰਹਿਤੀ ਹੋਣਾ, ਗੁਰੂ ਸਭ ਕੁਝ ਜਾਣਦਾ ਹੈ, ਨਾ ਹੀ ਰਾਮ ਹੈ ਨਾ, ਅੰਦਰੋਂ ਬਾਹਰੋਂ ਸਿੱਖ ਇੱਕੋ ਜਿਹਾ ਚਾਹੀਦਾ। ਇਸ ਕਰਕੇ ਭਾਈ ਵਜਰ ਗ੍ਰਹਿਤ ਤੋਂ 4 ਵਜਰ ਗ੍ਰਹਿਤਾਂ ਤੇ ਆਪਣੇ ਸਰੀਰ ਨੂੰ ਬਚਾ ਕੇ ਰੱਖਿਆ, ਉਹਨੂੰ ਖਿਤਾਬ ਮਹਾਰਾਜ ਜੋਧੇ ਦਾ ਦਿੰਦੇ, ਅਮਰਧਾਰੀ ਹੋ ਕੇ ਵਜਰ ਗ੍ਰਹਿਤ ਨਹੀਂ ਹੋਇਆ, ਜੇ ਅਚਨਚੇਤ ਪੈਰ ਫਿਸਲ ਗਿਆ ਤਾਂ ਪੰਜਾਂ ਦੇ ਪੇਸ਼ ਹੋ ਕੇ ਤਨਖਾਹ ਲਵਾ ਕੇ ਤਿਆਰ ਪ੍ਰਤਿਆਰ ਹੋ ਜਾਏ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਧਾਨ ਵਿੱਚ। ਦੂਸਰੇ ਨੰਬਰ ਤੇ ਸਰੀਰ ਦੇ 10 ਇੰਦਰੇ ਨੇ, ਇਹਨਾਂ ਦਾ ਸਾਰਾ ਵੇਰਵਾ ਅੱਗੇ ਆ ਜਾਣਾ, ਕਥਲੀ ਅਸੀਂ ਚੱਲ ਰਹੀ ਹੈ, ਅਗਲੇ ਅਧਿਆਇ ਵਿੱਚ ਸਾਰੀ ਗੱਲ ਆ। ਜਿਹੜਾ 10 ਇੰਦਰਿਆਂ ਦੇ ਨਾਲ ਲੜਿਆ ਰਹਿੰਦਾ, ਪਰ ਤੇਰਾ ਰੂਪ ਨਾ ਪੇਖਿਆ ਨੇਤ, ਕਰਨ ਨਾ ਸੁਣਾ ਕਾਹੂ ਕੀ ਨਿੰਦਾ, ਲੜਾਈ ਹੈ ਇੰਦਰਿਆਂ ਦੇ ਨਾਲ। ਇਹ ਉਹਦੀ ਗਿਣਤੀ ਫਿਰ ਯੋਧਿਆਂ ਦੇ ਵਿਸ਼ਵਾਸ ਨੂੰ ਬਦਲ ਕੇ ਮਹਾਂਵਲੀ ਵਿੱਚ ਹੋ ਜਾਂਦੀ ਹੈ, ਉਹ ਮਹਾਂਵਲੀ ਹੋ ਗਈ। ਯੋਧਾ ਸਰੀਰ ਨੂੰ ਬਸ ਵਿੱਚ ਰੱਖਣ ਵਾਲਾ, ਮਹਾਂਵਲੀ ਜਿਹੜਾ ਇੰਦਰਿਆਂ ਨੂੰ ਵੀ ਕਾਬੂ ਕਰ। ਸੂਰਮਾ ਕਿਹੜਾ? ਸੂਰਮੇ ਦੀ ਜਿਹੜੀ ਗੱਲ ਆਪ ਜੀ ਸੁਣ ਰਹੇ ਸੀ, ਜਾਗੋ ਹਰ ਰੰਗ ਲਾਗੋ ਇਸ ਯੁਗ ਮੈਂ। ਜਿੰਨੀ ਦੇਰ ਤੱਕ ਮਨ ਨੂੰ ਨਾਮ ਦਾ ਰੰਗ ਨਹੀਂ ਚੜਦਾ, ਇਹ ਪਾਪੀ ਜੀਅੜਾ ਜਿਹੜਾ ਨਾ, ਇਹਦੀ ਹਾਲਤ ਕੈਸੀ ਹੋ ਰਹੀ? ਕਬੂਨ ਜੀਅੜਾ ਉਹ ਵੀ ਚੜਦਾ, ਕਬੂਨ ਜਾਏ ਪਰਿਆ ਨੇ, ਲੋਭੀ ਜਿਹੜਾ ਸਿਰ ਨਾ ਰਹਿਦਾ, ਅਜੋ ਵਿਕਾਰ ਨਾ ਛੋਟੀ ਪਾਪੀ ਮਨ ਮੰਦਾ, ਵਿਕਾਰਾਂ ਨੂੰ ਨਹੀਂ ਛੱਡਦਾ। ਜਦੋਂ ਪਰਮੇਸ਼ਰ ਦਾ ਰੰਗ ਲੱਗ ਜਾਂਦਾ ਹੈ ਤੇ ਉਸ ਵੇਲੇ ਫਿਰ ਜਿਹੜੇ ਲੱਖਾਂ ਫੁਰਨੇ ਪੈਦਾ ਹੋਣ ਵਾਲੇ ਨੇ, ਸੁਬਹ ਤੋਂ ਸ਼ਾਮ ਤੱਕ, ਜਨਮ ਤੋਂ ਮਰਨ ਤੱਕ, ਉਹਨਾਂ ਲੱਖਾਂ ਫੁਰਨਿਆਂ ਦਾ ਕਤਲ ਕਰ ਦਿੰਦਾ, ਕੇਵਲ ਗੁਰਮੰਤਰ ਦਾ ਹੀ ਫੁਰਨਾ ਰਹਿ ਗਿਆ, ਕੇਵਲ ਗੁਰੂ ਨਾਨਕ ਹੀ ਦਿਸਦਾ, ਹੋਰ ਦੂਸਰਾ ਦਿਸਦਾ ਹੀ ਕੋਈ। ਇਹ ਜਦੋਂ ਐਨ ਰੰਗ ਦੂੜਾ ਹੋ ਗਿਆ ਫਿਰ ਉਹਨੂੰ ਕਹਿੰਦੇ ਨਾ ਕਿ ਸੂਰਮਾ ਹੈ ਜਿਹਨੇ ਲੱਖਾਂ ਫੁਰਨੇ ਮਨ ਦੇ ਖਤਮ ਕਰ ਦਿੱਤੇ। ਉਹਨੂੰ ਕਹਿੰਦੇ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ ਉਹ ਸੂਰਮੈਂ। ਇਹ ਵਿਚਾਰ ਆਪ ਜੀ ਗੁਰਬਾਣੀ ਦੀ ਸੁਣ ਰਹੇ ਸੀ। ਗੁਰੂ ਕਿਰਪਾ ਕਰੇ ਜੇ ਸੂਰਮੇ ਨੀ ਬਣ ਹੁੰਦਾ ਯੋਧੇ ਬਣੋ, ਜੇ ਯੋਧੇ ਨੀ ਬਣ ਹੁੰਦਾ ਮਹਾਂਬਲੀ ਕੁਛ ਤਾਂ ਬਣੀ। ਵੈਸੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਵੀ 1,25,000 ਸੇ ਇੱਕ ਲੜਾਂ ਉੱਥੇ ਆ ਕੁਝ ਲੱਖਾਂ ਦੇ ਨਾਲ ਜਿਹੜੇ ਲੱਖਾਂ ਫੁਰਨੇ ਨੂੰ ਮਾੜੇ ਇਹ ਦੁਸ਼ਮਣੀ ਨੇ ਆਪਣੇ, ਇਹਨਾਂ ਨਾਲ ਕੌਣ ਲੜੂਗਾ। ਇਹ ਗੁਰੂ ਸਾਹਿਬ ਨੇ ਉਹਨਾਂ ਤੋਪਾਂ ਦਿੱਤੀਆਂ ਨਾ ਸ਼ਸਤਰ ਦਿੱਤੇ ਨਾ, ਇਹ ਜੰਗ ਅੰਦਰਲਾ ਜੰਗ ਹੈ, ਲੜਨਾ ਪਏਗਾ। ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਗਿਆਨ ਦੇ ਗੋਲੇ ਨੇ ਬੜੇ ਬੜੇ ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਆਓ ਭਾਈ ਦਇਆ ਸਿੰਘ ਅਨੰਦਪੁਰ ਸਾਹਿਬ ਕਥਾ ਸਰਵਣ ਕਰਾ ਰਹੇ ਹਨ। ਉਹਨਾਂ ਦੀ ਰਚਨਾ ਤੋਂ ਕਥਾ ਜਿਹੜੇ ਬਹੁਤ ਪਿਆਰ ਦੇ ਨਾਲ ਸੰਗਤਾਂ ਆਨੰਦ ਮਾਣ ਰਹੀਆਂ। ਬਿਹਾਰ ਜਾਈਏ ਤੁਹਾਡੇ ਪਿਆਰ ਤੋਂ ਇਸ ਕਥਾ ਨੂੰ ਕਿਵੇਂ ਤੁਸੀਂ ਅਧਿਕਾਰੀ ਹੋ ਕੇ ਸਾਹਮਣਾ ਕੀਤਾ, ਇਹ ਵੀ ਸ਼ਲਾਘਾਯੋਗ ਬਾਤ ਹੈ ਆਪ ਜੀ ਦੇ ਪਿਆਰ ਦੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਆਨੰਦ ਸੇਵਕ ਭਾਈ ਸਾਹਿਬ ਜੀ ਤੇ ਕੱਲ ਤੱਕ ਆਪ ਜੀ ਨੇ ਪਹਿਲਾਂ ਅਗਿਆਨ ਫਿਰ ਮਾਇਆ ਫਿਰ ਅਵਿਦਿਆ ਫਿਰ ਬੰਧਨ ਫਿਰ ਮੁਕਤ ਇਹ 5 ਪ੍ਰਸ਼ਨਾਂ ਦੇ ਉੱਤਰ ਆ ਚੁੱਕੇ ਹੈ। ਉਹਨਾਂ ਨੂੰ ਵਾਰ ਵਾਰ ਕਹਿਣ ਦੀ ਲੋੜ ਨਹੀਂ। ਤੇ ਅੱਜ ਜਿੱਥੋਂ ਵਿਚਾਰ ਚੱਲ ਰਹੀ ਹੈ ਉਹ ਸਾਹ ਸੰਗੀ ਹੈ ਕਿ ਜਾਗਰਤ ਅਵਸਥਾ ਕੀ ਹੈ। ਇੱਕ ਤਾਂ ਇਹ ਪ੍ਰਸ਼ਨ, ਦੂਸਰਾ ਇਹਦੇ ਨਾਲ ਇਹ ਪ੍ਰਸ਼ਨ ਹੈ ਕਿ ਸੁਪਨ ਅਵਸਥਾ ਕੀ ਹੈ, ਸੁਪਨਾ ਕਿਵੇਂ ਆਉਂਦਾ ਤੇ ਕਿਉਂ ਆਉਂਦਾ ਕਿੱਥੇ ਆਉਂਦਾ ਤੇ ਕੀ ਹੈ ਜੋ ਸੁਪਨੇ ਚ ਸਾਨੂੰ ਦਿਸਦਾ, ਇਹ ਅਵਸਥਾ ਕਿਹੜੀ ਹੈ, ਇਹ ਪ੍ਰਸ਼ਨ ਗੁਰਸਿੱਖਾਂ ਨੇ ਕੀਤਾ ਅਨੰਦਪੁਰ ਸਾਹਿਬ। ਤੇ ਇਹਦੇ ਨਾਲ ਇਹ ਕਿ ਸੁਖੋਪ ਦੀ ਅਵਸਥਾ ਕੀ ਹੈ, ਜਾਗਰਤ ਸੁਪਨ ਸੁਖੋਪ ਤਿੰਨ ਅਵਸਥਾ ਇਹ ਸੰਸਾਰ ਦੀਆਂ ਹਨ। ਜਿਹੜੀ ਚੌਥੀ ਅਵਸਥਾ ਹੈ ਜਾਗਰਤ ਸੁਪਨ ਸੁਖੋਪ ਤੁਰਿਆ ਆਤਮ ਭੂਗਤ ਕੀ ਇਹ ਪੁਰੀਆ, ਆਤਮਾ ਨੂੰ ਵੀ ਬਾਦਸ਼ਾਹ ਦੀਆਂ ਪੁਰੀਆਂ ਨੇ, ਕਦੇ ਕਿਸੇ ਪੁਰੀ ਚ ਰਹਿ ਜਾਂਦਾ ਹੈ ਬਾਦਸ਼ਾਹ ਕਦੇ ਕਿਸੇ ਚ ਰਹਿ। ਬਾਦਸ਼ਾਹ ਦੇ ਜਿਵੇਂ ਮਹਿਲ ਬਣਾਏ ਹੋਣ ਤੇ ਉਹ ਆਪਣੇ ਉਹਨਾਂ ਮਹਿਲਾਂ ਦੇ ਵਿੱਚ ਜਿੱਥੇ ਜੀ ਚਾਹੇ ਉੱਥੇ ਚਲਾ ਜਾਂਦਾ, ਕਦੇ ਦੀਵਾਨ ਖਾਨੇ ਜਿੱਥੇ ਸਾਰੇ ਲੋਕ ਜਿਹੜੇ ਹਨ ਉਹਨਾਂ ਦੀਆਂ ਸ਼ਿਕਾਇਤਾਂ ਵੀ ਸੁਣਦਾ ਫੈਸਲੇ ਵੀ ਕਰਦਾ ਤੇ ਉਹ ਆਪਣੇ ਦੀਵਾਨ ਖਾਨੇ ਚ ਵੀ ਬਹਿੰਦਾ। ਦਿੱਲੀ ਜਾਓ ਦੀਵਾਨੇ ਆਮ ਦੀਵਾਨੇ ਖਾਸ ਤੁਹਾਨੂੰ ਦੋ ਜਗ੍ਹਾ ਮਿਲਣਗੀ, ਤੇ ਜਿੱਥੇ ਬਾਦਸ਼ਾਹ ਤੇ ਖਾਸ ਮੰਤਰੀਆਂ ਨਾਲ ਆ ਕੇ ਆਪਣੀ ਮੰਤਰੀਗਣਾਂ ਨਾਲ ਸਲਾਹ ਕਰਦਾ ਸੀ, ਇਹ ਦੀਵਾਨੇ ਆਮ ਦੇ ਵਿੱਚ ਸਾਰੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਦਾ। ਇਸ ਤਰ੍ਹਾਂ ਦੀਆਂ ਇਹ ਅਵਸਥਾ ਮਨ ਜਿਹੜਾ ਜਾਗਰਤ ਅਵਸਥਾ ਵਿੱਚ ਉਹ ਦੀਵਾਨੇ ਆਮ ਵਾਲੇ ਉਹਦੇ ਚੇਲ ਆ ਜਾਂਦਾ ਦੀਵਾਨਖਾਨੇ ਵਿੱਚ, ਤੇ ਉਸ ਤੋਂ ਬਾਅਦ ਫਿਰ ਸੁਪਨ ਅਵਸਥਾ ਹੈ ਤੇ ਉਹ ਆਪਣੇ ਦੀਵਾਨੇ ਖਾਸ ਵਿੱਚ ਰਹਿ ਜਾਂਦਾ, ਤੇ ਸੁਖੋਪ ਦੀ ਅਵਸਥਾ ਵਿੱਚ ਆਪਣੇ ਅੰਤਹਪੁਰ ਵਿੱਚ ਜਿੱਥੇ ਸਾਰੇ ਦੀਵਾਨਖਾਨਿਆਂ ਦੀ ਵੀ ਗੱਲ ਨਹੀਂ, ਫਿਰ ਉਹ ਆਪਣੇ ਮਹਿਲਾਂ ਵਿੱਚ ਅੰਦਰ ਆਨੰਦ ਮਾਣਦਾ। ਫਿਰ ਨਾ ਉੱਥੇ ਕੋਈ ਲੋਕ ਜਾ ਸਕਦੇ ਨਾ ਮੰਤਰੀ ਜਾ ਸਕਦੇ, ਬਾਹਰ ਦੀਆਂ ਕੋਈ ਗੱਲਾਂ ਨਹੀਂ, ਫਿਰ ਉਹਦੇ ਅੰਦਰ ਦਾ ਪਰਿਵਾਰ ਹੀ ਹੈ, ਉਹਦੀਆਂ ਮਹਾਰਾਣੀਆਂ ਨੂੰ ਉਹਦੇ ਸ਼ਹਿਜ਼ਾਦੇ ਨੂੰ ਉਹਦਾ ਟੱਬਰ ਹੈ ਅੰਦਰ ਦਾ, ਫਿਰ ਉਹ ਅੰਦਰ ਇਸ ਤਰ੍ਹਾਂ ਇਸੇ ਤਰ੍ਹਾਂ ਤਿੰਨ ਅਵਸਥਾ ਇਹ ਨਾ। ਤੇ ਚੌਥੀ ਅਵਸਥਾ ਜਿੱਥੇ ਬਾਦਸ਼ਾਹ ਆਪਣੇ ਟੱਬਰ ਤੋਂ ਵੀ ਅਲੱਗ ਹੋ ਕੇ ਜਮਾਂ ਹੀ ਇਕਾਂਤ ਚ ਬਹਿ ਜਾ, ਉਹ ਚੌਥੀ ਅਵਸਥਾ ਜਿੱਥੇ ਐਨ ਇਕਾਂਤ ਵਿੱਚ ਬਹਿ ਕੇ ਫਿਰ ਉਹ ਆਪਣੇ ਰਾਜਕਾਲ ਦੀ ਬਾਤ ਨੂੰ ਜਾਂ ਉਸ ਤੋਂ ਫਿਰ ਉਹ ਸੁਖਮ ਦ੍ਰਿਤੀ ਕਰਕੇ ਆਪਣੇ ਆਨੰਦ ਮਾਣਦਾ ਇਕਾਂਤ ਵਿੱਚ ਸ਼ਾਂਤ ਹੋਣ ਵਾਸਤੇ। ਤੇ ਤੁਰਿਆ ਅਵਸਥਾ ਇਸ ਤਰ੍ਹਾਂ ਦੀ ਹੈ, ਉਹ ਮਹਿਲ ਇਸ ਤਰ੍ਹਾਂ ਦਾ ਜਿਹਦੇ ਵਿੱਚ ਇਕੱਲਾ ਹੀ ਰਹਿ ਜਾਂਦਾ ਕੋਈ ਨੀ ਉੱਥੇ, ਤੇ ਉਹਦਾ ਆਪਣਾ ਟੱਬਰ ਵੀ ਮੰਤਰੀ ਵੀ ਨਹੀਂ ਹੈ ਉੱਥੇ, ਦੀਵਾਨੇ ਆਮ ਵਾਲੇ ਲੋਕ ਤਾਂ ਹੋਣੇ ਹੀ। ਇਹ ਚਾਰ ਅਵਸਥਾ ਨਾ ਆਪਣੇ ਅੰਦਰ ਜਿਹੜੀ ਆਤਮਾ ਹੈ ਇਹ ਕਹਿਣ ਨੂੰ ਤਾਂ ਬੜੇ ਜਲਦੀ ਕਹਿ ਦਈਦਾ ਜੀ ਰੱਬ ਅੰਦਰ ਹੀ ਹੈ, ਪਰ ਸਵਾਲ ਇਹ ਵੀ ਅੰਦਰ ਹੈ ਕਿਵੇਂ, ਗੱਲ ਜਾਣ ਲਿਖਣਾ ਵੀ ਅੰਦਰ ਹੈ ਕਿਵੇਂ ਤੂੰ ਆਪਣੇ ਸਰੂਪ ਨੂੰ, ਇਹ ਗੱਲ ਕਦੀ ਕਹਿਣ ਦੇ ਨਾਲ ਨਹੀਂ ਛੁਟਕਾਰਾ ਹੋ ਜਾਂਦਾ। ਮਨ ਵਿਸ਼ਿਆਂ ਵਿੱਚ ਫਸਿਆ ਪਿਆ ਤੇ ਕਹਿੰਦਾ ਅੰਦਰ ਹੀ ਹੈ ਰੱਬ, ਤੇ ਉਹਨੂੰ ਜਾਣਿਆ ਕਿਵੇਂ ਤੇਰੇ ਕੋਲ ਅੱਖਾਂ ਹੈਗੀਆਂ ਰੱਬ ਨੂੰ ਦੇਖਣ ਵਾਲੀਆਂ, ਬੁੱਲੇ ਨੇ ਸੱਚ ਕਿਹਾ, ਕਹਿੰਦਾ ਬੁੱਲਿਆ ਰੱਬ ਤੇ ਤੋਂ ਵੱਖ ਨਹੀਂ, ਇਹ ਗੱਲ ਠੀਕ ਹੈ, ਪਰ ਇਹ ਵੀ ਤਾਂ ਠੀਕ ਹੈ ਵੀ ਤੇਰੀ ਦੇਖਣ ਵਾਲੀ ਅੱਖ ਨਹੀਂ, ਇਹ ਕਿਹੜਾ ਗਲਤ ਹੈ। ਜਿੱਥੇ ਇਹ ਸਹੀ ਆ ਵੀ ਰੱਬ ਤੇਰੇ ਅੰਦਰ ਹੈ, ਉੱਥੇ ਇਹ ਵੀ ਸਹੀ ਆ ਵੀ ਤੇਰੇ ਕੋਲ ਅੱਖਾਂ ਵੀ ਨਹੀਂ ਹੈ ਉਹਨੂੰ ਦੇਖਣ ਵਾਲੀ। ਇਹਨਾਂ ਅਵਸਥਾ ਦੇ ਨਾਲ ਇਹ ਗੱਲ ਕੁਛ ਸਮਝ ਆਏਗੀ। ਗੁਰੂ ਕਿਰਪਾ ਕਰੇ, ਬਾਤ ਸੂਖਮ ਹੈ, ਕੋਈ ਸਾਥੀਆਂ ਨਹੀਂ, ਕਹਾਣੀਆਂ ਨਹੀਂ, ਨਰੋਲ ਆਤਮ ਦੇ ਵਿਚਾਰ ਹੈ। ਸਭ ਕੁਛ ਜੋ ਸਮਝਾ ਰਹੇ ਨੇ ਭਾਈ ਦਇਆ ਸਿੰਘ ਆਤਮੀ ਆਤਮਾ ਦੀ ਲਖਤਾ ਵਾਸਤੇ ਹੈ, ਤੇ ਆਤਮਾ ਦੀ ਸਮਝ ਆ ਜਾਏ ਕੀ ਹੈ। ਜਹ ਨਹੀਂ ਜਹ ਨਹੀਂ ਜਹ ਨਹੀਂ ਹੋਈ ਇਸ ਤੇ ਪਰੇ ਸੱਤ ਰਸ ਹੋਈ। ਦੇਹ ਵੀ ਮੇਰਾ ਰੂਪ ਨਹੀਂ, ਪੰਜੇ ਕੋਸ਼ ਮੇਰਾ ਰੂਪ ਨਹੀਂ, ਅਸਤੂਲ ਦੇ ਮੈਂ ਨਹੀਂ, ਸੁਖਮ ਦੇ ਮੈਂ ਨਹੀਂ, ਕਾਰਨ ਦੇ ਮੈਂ ਨਹੀਂ, ਯਹ ਨਹੀਂ ਯਹ ਨਹੀਂ ਯਹ ਨਹੀਂ ਹੋਈ ਇਸ ਤੇ ਪਰੇ ਸੱਤ ਵਰਸ ਹੋਈ। ਉਹ ਤੋਂ ਪਰੇ ਆਪਣਾ ਸੱਤ ਸਰੂਪ ਹੈ, ਉਹਦੀ ਲਖਤਾ ਵਾਸਤੇ ਹੁਣ ਪਹਿਲਾਂ ਸਾਧ ਸਿੰਘ ਜੀ ਜੋ ਭਾਈ ਸਾਹਿਬ ਜਾਗਰਤ ਅਵਸਥਾ ਦੀ ਬਾਤ ਸਮਝਾਉਣਗੇ, ਮੈਂ ਵਿਅਕਤੀਆਂ ਇਕਾਗਰ ਕਰਕੇ ਸੁਣਾਉਂਗੇ।
ਸਵਈਆ ਛੰਦ ਅਧਿਆਤਮ ਗੁਰੂਪ ਚਤੁਰਦਸ।
ਚਤੁਰ ਤੇ ਦਸ ਦਾ ਅਰਥ ਹੈ ਚੌਦਾਂ, ਦਸ ਦੇ ਵਿੱਚ ਚਾਰ ਜਮ੍ਹਾਂ ਕਰਕੇ ਚੌਦਾਂ ਹੋ ਗਏ, ਜਿਵੇਂ ਦਸ ਜਮ੍ਹਾਂ ਦੋ ਬਾਰਾਂ ਹੋ ਜਾਂਦੇ ਨਾ, ਤੇ ਇਸੇ ਤਰ੍ਹਾਂ ਇਹ ਹੋ ਗਈ ਚੌਦਾਂ। ਗੋ ਗੋ ਕਹਿ ਦਿੱਤਾ, ਇਹ ਗੋ ਦਾ ਅਰਥ ਭਾਈ ਇਹ ਦੂਆ ਅੰਗਰੇਜ਼ੀ ਵਾਲਾ ਨਾ ਸਮਝੇ ਵੀ ਗੋ ਦਾ ਅਰਥ ਜਾਣਾ ਹੁੰਦਾ ਹੈ, ਇਹ ਗੋ ਉਹ ਨਹੀਂ ਹੈਗਾ, ਇਹ ਗੋ ਦਾ ਫਰਕ ਹੈ। ਇੱਥੇ ਗੋ ਕਹਿੰਦੇ ਨੇ ਇੰਦਰਿਆਂ ਨੂੰ, ਜਿਹੜੀਆਂ ਆਪਣੀਆਂ ਅੱਖਾਂ ਨੇ, ਕੰਨ ਨੇ, ਇਹ ਗੋ ਨੇ, ਇਹਨਾਂ ਸਾਰਿਆਂ ਨੂੰ, ਇਹਨਾਂ ਦੀਆਂ ਗਿਣਤੀਆਂ ਜਿਹੜੀਆਂ ਨਾ, ਪੰਜ ਗਿਆਨ ਇੰਦਰੇ ਨੇ, ਇਹ ਪੰਜ ਭਾਈ ਕਰਮ ਇੰਦਰੇ, ਪੰਜ ਤੇ ਪੰਜ ਦਸ, ਚਾਰ ਇਹਦੇ ਵਿੱਚ ਆ ਗਏ ਜਿਹੜੇ ਅੰਤਿਸ਼ ਕਰਨ ਦੇ ਭੇਦ ਨੇ, ਮਨ ਬੁੱਧ ਚਿਤ ਅਹੰਕਾਰ, ਦਸ ਦੇ ਵਿੱਚ ਚਾਰ ਜਮ੍ਹਾਂ ਕਰਨੇ ਚੌਦਾਂ ਹੋ ਗਏ। ਇਹ ਹੁਣ ਭਾਈ ਸਾਹਿਬ ਜੀ ਕਹਿੰਦੇ ਹੈ ਵੀ ਚਤੁਰ ਦਸ, ਇਹ ਜਿਹੜੇ ਚਾਰ ਤੇ ਦਸ ਚੌਦਾਂ ਹੋ, ਇਹ ਹੈਗੇ ਗੋ, ਇਹ ਇੰਦਰੇ ਸਾਰੇ, ਇਹਨਾਂ ਨੂੰ ਕਹਿੰਦੇ ਨੇ ਅਧਿਆਤਮ। ਤਿੰਨ ਸ਼ਬਦ ਨੇ ਅਧਿਆਤਮ, ਅਧਿਦਹਿਤ, ਅਧਿਭੂਤ, ਤਿੰਨ ਨੇ। ਇਹ ਹੁਣ ਅਧਿਆਤਮ ਦੱਸ ਰਹੇ ਵੀ ਇਹਨਾਂ ਇੰਦਰਿਆਂ ਦੇ ਸਮੁਦਾਅ ਨੂੰ, ਸਮੁਦਾਅ ਦਾ ਅਰਥ ਹੈ ਇਕੱਠ, ਸਾਰੇ ਇਕੱਠੇ ਇੰਦਰਿਆਂ ਨੂੰ, ਇਹਨਾਂ ਦਾ ਨਾਮ ਸਾਰੇ ਇਕੱਠਿਆਂ ਦਾ, ਜਿਵੇਂ ਆਪਣੇ ਸਾਰਿਆਂ ਦੀ ਇਕੱਠਿਆਂ ਨੂੰ ਸਾਧ ਸੰਗਤ ਕਹਿ ਦਿੰਦੇ ਆ, ਸਾਧ ਸੰਗਤ ਕਹਿਤੀ ਉਹਦੇ ਚ ਆਪਾਂ ਸਾਰੇ ਆ ਗਏ। ਜਦੋਂ ਇਹ ਕਹਿ ਦਿੱਤਾ ਅਧਿਆਤਮ, ਤਾਂ ਸਾਰੇ ਇੰਦਰ ਇਕੱਠੇ ਆ ਗਏ ਇਹਦੇ ਵਿੱਚ। ਅਧਿਆਤਮ ਗੋ, ਗੋ ਕਹਿ ਦਿੱਤਾ, ਇਹਨਾਂ ਇੰਦਰਿਆਂ ਦਾ ਨਾਮ ਹੈ ਅਧਿਆਤਮ, ਸਾਰੇ ਇੰਦਰਿਆਂ ਨੂੰ ਇਕੱਠਿਆ। ਜੇ ਇਕੱਲੇ ਇਕੱਲੇ ਗਿਣਾਂਗੇ, ਅੱਖਾਂ ਰਹਿ ਦੀਆਂ, ਕੰਨ ਰਹਿ ਦੇ, ਨਾਸਕਾਂ ਰਹਿ ਦੀਆਂ, ਮੂੰਹ ਰਹਿ ਦਾ, ਹੱਥ ਪੈਰ ਰਹਿ ਦੇ, ਇਹਦਾ ਇਕੱਲੇ ਇਕੱਲੇ ਹੋ ਗਏ। ਸਾਰੇ ਇਕੱਠ ਨੂੰ, ਇਹਦੇ ਸੰਘਾਤ ਨੂੰ, ਇਹਨੂੰ ਕਹਿੰਦੇ ਹੈ ਅਧਿਆਤਮ। ਤੇ ਇਹ ਸਾਰੇ ਜਿਹੜੇ ਨੇ ਚਤੁਰ ਦਸ, ਇਹ ਹੋ ਗਏ ਚੌਦਾਂ ਖਾਲਸਾ ਜੀ। ਇਹ ਚੌਦਾਂ ਜਿਹੜੇ ਹਨ, ਚੌਦਾਂ ਇੰਦਰੇ, ਤੇ ਇਸੇ ਤਰ੍ਹਾਂ ਹੁਣ ਦੱਸ ਦੇ ਅੱਗੇ ਪੰਕਤੀ ਬੋਲਦੀ
ਇੱਥੇ ਵੇਖਿਆ ਅਦਭੁਤ ਸੁਜਾਨ।
ਹੁਣ ਭਾਈ ਸਾਹਿਬ ਕਹਿੰਦੇ ਆ, ਭਾਈ ਦਇਆ ਸਿੰਘ ਜੀ ਕਹਿੰਦੇ, ਹੇ ਖਾਲਸਾ ਜੀ, ਚੌਦਾਂ ਤਾਂ ਹੋ ਗਏ ਹੇ ਇੰਦਰੇ, ਤੇ ਚੌਦਾਂ ਇਹਨਾਂ ਇੰਦਰੀਆਂ ਦੇ ਚੌਦਾਂ ਵਿਸ਼ੇ ਨੇ। ਜਿਵੇਂ ਅੱਖਾਂ ਦਾ ਵਿਸ਼ਾ ਦੇਖਣਾ, ਕੰਨਾਂ ਦਾ ਵਿਸ਼ਾ ਸੁਣਨਾ, ਇਕੱਲੇ ਇਕੱਲੇ ਤਾਂ ਫਿਰ ਦੇਰ ਲੱਗੂਗੀਆਂ ਅੱਗੇ ਚੱਲ ਕੇ, ਕਦਾ ਇੱਕ ਇੱਕ ਦਾ ਵਿਸ਼ਾ ਹੋਣਾ, ਕਿਹੜਾ ਕੀ ਹੈ, ਤੇ ਲੰਮੀ ਕਹਾਣੀ ਹੈ, ਕਿਹੜਾ ਇੱਕ ਦਿਨ ਚ ਕਿਹੜਾ ਛੁੱਟ ਜਾਣਾ, ਆਪਣਾ ਤਾਂ ਕਈ ਦਿਨ ਦਾ ਕੰਮ ਛੁੜਿਆ ਹੋਇਆ। ਤੇ ਇਹਨੂੰ ਭਾਵੇਂ ਜਿਹਨਾਂ ਦੇ ਸਮਝ ਚ ਨਾ ਆਉਂਦੀ ਹੋਵੇ, ਐ ਵੀ ਕਹਿ ਸਕਦੇ ਆ ਵੀ ਇਹ ਤਾਂ ਜੀ ਬਾਬੇ ਨੇ ਗਿੱਲਾ ਪੀਣ ਪਾ ਲਿਆ, ਪਤਾ ਨੀ ਕਦ ਵੀ ਹੋਊਗਾ, ਐ ਵੀ ਹੋ ਸਕਦੀ ਹੈ ਗੱਲ, ਕਿਉਂਕਿ ਜਦੋਂ ਗੱਲ ਟੱਚ ਨਾ ਹੋਵੇ। ਮੈਂ ਜਦੋਂ ਮਹਾਂਪੁਰਸ਼ਾਂ ਦੇ ਕੋਲੋਂ ਪੜ੍ਹਦਾ ਸੀ, ਤੇ ਉੱਥੇ ਹੁਣ ਵਾਰ ਵਾਰ ਆਉਂਦੀ ਸੀ ਗੱਲ ਜਿਹੜੀ ਗੁਰਬਾਣੀ ਚ ਆਉਂਦੀ ਹੈ, ਰਾਜ ਭਿਅੰਗ ਪ੍ਰਸੰਗ ਜੈਸੇ ਹੈ। ਰਾਜ ਨਾਮ ਹੈ ਰੱਸੀ ਦਾ, ਭਿਅੰਗ ਨਾਮ ਹੈ ਸੱਪ ਦਾ। ਸੰਸਾਰ ਦਾ ਕਹਿੰਦੇ ਰੱਸੀ ਤੇ ਸੱਪ ਵਾਲਾ ਸੰਯੋਗ ਹੈ, ਦਿਸਦਾ ਕੁਛ ਹੋਰ ਹੈ, ਰੱਸੀ ਸੱਪ ਬਣ ਕੇ ਦਿਸ ਜਾਂਦੀ, ਬੰਦਾ ਡਰੀ ਜਾਂਦਾ। ਇਹ ਬਹੁਤ ਦ੍ਰਿਸ਼ਟਾਂਤ ਜਿਹੜਾ ਵਿਦਾਂਤ ਵਿੱਚ ਬੜਾ ਅਮੋਲਕ ਹੈ, ਤੇ ਗੁਰਬਾਣੀ ਦੇ ਵਿੱਚ ਵੀ। ਤੇ ਉਹ ਮੇਰੇ ਨਾਲ ਇੱਕ ਸਾਥੀ ਜਾਂਦਾ ਹੁੰਦਾ ਸੀ, ਮੈਂ ਪੜ੍ਹਨਾ ਉਹ ਵਿਚਾਰਾ ਬੈਠਾ ਰਿਹਾ ਕਰੇ, ਸਮਝ ਸਮਝ ਤਾਂ ਆਇਆ ਨਾ ਕਰੇ। ਇੱਕ ਦਿਨ ਆ ਕੇ ਸਿੰਘਾਂ ਨੂੰ ਕਹਿੰਦਾ ਵੀ ਉਹ ਰੱਸੀ ਤੇ ਸੱਪ ਵਾਲੀ ਕਹਾਣੀ, ਕਹਿੰਦਾ ਜਿਹੜੀ ਚੱਲਦੀ ਸੀ ਆਪਣੇ ਸੰਤਾਂ ਦੀ, ਕਹਿੰਦਾ ਪਤਾ ਨੀ ਕੀ ਬਣਿਆ ਉਹਦਾ। ਕਹਿੰਦਾ ਬੜਾ ਕਲੇਸ਼ ਛਿੜਿਆ ਪਿਆ ਸੀ, ਕਹਿੰਦਾ ਰੱਸੀ ਵਾਲ ਸੱਪ ਦਾ, ਕਹਿੰਦਾ ਉਹੀ ਨੀ ਮੁੱਕਦਾ, ਕਹਿੰਦਾ ਬੜਾ ਗਿੱਲਾ ਜਾ ਪੀੜ ਪਾ ਕੇ ਬਹਿ ਗਏ। ਇਹ ਐਂ ਵੀ ਕੋਈ ਕਹਿ ਸਕਦਾ ਜਿਹਦੇ ਗੱਲ ਉਹਦੇ ਵਿਚਾਰੇ ਦੇ ਸਮਝ ਕਿੱਥੇ ਆਵੇ। ਇਹ ਤਰਤੀਬ ਨਾਲ ਪਹਿਲੀ ਕਲਾਸ, ਦੂਜੀ, ਤੀਜੀ, ਚੌਥੀ, ਪੰਜਵੀਂ, ਫਿਰ ਜਾ ਕੇ ਐਮਏ ਦੇ ਸਵਾਲ ਐਮਏ ਵਾਲੇ ਨੂੰ ਸਮਝ ਆਉਣਗੇ। ਭਾਈ ਪਹਿਲੀ ਦੂਜੀ ਵਾਲੇ ਨੂੰ ਨਹੀਂ ਆ ਸਕਦੇ, ਉਹਦੇ ਵਾਸਤੇ ਤਾਂ ਬਖਰਾਜ ਵੀ ਇਹ ਕੀ ਹੁੰਦਾ। ਇਸੇ ਤਰ੍ਹਾਂ ਇਹ ਤਰ੍ਹਾਂ ਇਹ ਪਤ ਪੌੜੀ ਆ ਚੜਿਆ ਹੋਏ ਅਕੇਸ, ਇਹ ਗਿਆਨ ਦੀਆਂ ਪੌੜੀਆਂ ਸੱਤ ਗੁਮਕਾ ਜਾਤੀ ਸਾਹਿਬ ਦੇ ਅੰਦਰ ਕਥਨ ਕੀਤੀਆਂ ਹਨ। ਇੱਕ ਤੋਂ ਜੀਵੋ ਲੱਖ ਹੋਵੇ, ਲੱਖ ਹੋਵੇ ਲੱਖ ਬੀਸ, ਲੱਖ ਲੱਖ ਗੇੜਾ ਆ ਕੇ ਏਕ ਨਾਮ ਦੇ, ਇੱਥੋਂ ਸ਼ੁਰੂ ਹੁੰਦੀਆਂ ਸੱਤ ਗੁਮਕਾ। ਕੱਲੀ ਕੱਲੀ ਭੂਮਿਕਾ ਨੂੰ ਵਰਣਨ ਕੀਤਾ ਜਪਜੀ ਦੇ ਪੜ੍ਹਨ ਦੇ ਮਹਾਤਮਾ ਸਾਹਿਬ ਸਿੰਘ ਜੀ ਬਿਆਨ, ਪਰ ਜਪਜੀ ਸਾਹਿਬ ਦੇ ਅੰਦਰ ਜਿੰਨਾ ਭੰਡਾਰਾ ਗਿਆਨ ਦਾ ਨਾ, ਕੋਈ ਹਿਸਾਬ ਕਿਤਾਬ ਨਹੀਂ। ਮਹਾਂਪੁਰਸ਼ਾਂ ਨੇ ਜਦੋਂ ਜਪਜੀ ਸਾਹਿਬ ਸਾਹਿਬ ਸਿੰਘ ਜੀ ਪੜ੍ਹਾਇਆ, ਮੈਨੂੰ ਉਹ ਆਪਣੇ ਜੀਵਨ ਦੀ ਗੱਲ ਯਾਦ ਰਹਿੰਦੀ ਹੈ। ਅਰਦਾਸ ਹੋ ਗਈ, ਸੰਤਾ ਸ਼ੁਰੂ ਹੋ ਗਈ, ਸਾਡੀ ਸੱਤ ਦੀ ਕਲਾਸ ਸੀ, ਸੱਤ ਵਿਦਿਆਰਥੀ ਬਹਿੰਦੇ, ਮਹਾਂਪੁਰਸ਼ ਤਿੰਨ ਟਾਈਮ ਸਾਹਿਬ ਸਿੰਘ ਜੀ ਕਲਾਸ ਲਾਉਂਦੇ ਸੀ, 14 ਘੰਟੇ ਪੜ੍ਹਾਈ ਹੁੰਦੀ ਸੀ ਸਾਡੀ ਉਸ ਵੇਲੇ, ਇੰਨਾ ਇਕੱਠਾ ਹੀ ਪ੍ਰਵਾਹ ਚਲਾਤਾ ਸੰਤਾਂ ਨੇ। ਤੇ ਜਦੋਂ ਜਪਜੀ ਸਾਹਿਬ ਪਾਠ, ਮੈਨੂੰ ਕਹਿੰਦੇ ਵੀ ਜਪਜੀ ਸਾਹਿਬ ਦਾ ਪਾਠ ਭਾਈ ਹਰੀ ਸਿੰਘ ਤੂੰ ਕਰੇਗਾ, ਮੈਂ ਕਿਹਾ ਜੀ ਸਤਵਚ। ਹੁਣ ਹਰੀ ਸਿੰਘ ਨੂੰ ਇਹ ਹੰਕਾਰ ਵੀ, ਮੈਂ ਤਾਂ ਬਹੁਤ ਦੇਰ ਦਾ ਜਪਜੀ ਸਾਹਿਬ ਕੰਠ ਕੀਤਾ ਹੋਇਆ, ਔਰ ਮੈਨੂੰ ਉਹਨਾਂ ਲੋਕਾਂ ਨੇ ਮੇਰੇ ਅੰਦਰ ਹਉਮੈ ਵਾੜ ਦਿੱਤੀ ਕਿ ਹਰੀ ਸਿੰਘ ਵਰਗਾ ਪਾਠੀ ਜੀ ਕੋਈ, ਬਾਕੀ ਦੇ ਤਾਂ 60 ਅੰਗ ਕਰਦੇ ਆ, ਮੈਂ 80 ਕਰ ਦਿੰਦਾ ਸੀ ਸੁਣਾ ਕੇ, ਹੁਣ ਨਹੀਂ ਹੋ ਸਕਦੇ ਉਸ ਵੇਲੇ ਦੀ ਗੱਲ ਕਰਨ। ਉਹ ਮੈਂ ਕਹਾਂ ਵੀ ਸੰਤਾਂ ਨੇ ਪਾਠ ਦੀ ਸੰਖਿਆ ਸ਼ੁਰੂ ਕਰਨੀ ਵੀ ਕਥਾ ਦੇ ਗ੍ਰੰਥ ਪੜ੍ਹਾਉਣ, ਮੈਂ ਕਿਹਾ ਕਥਾ ਪੜ੍ਹਨੀ ਹੈ। ਸੰਤ ਕਹਿੰਦੇ ਨਹੀਂ, ਪਹਿਲੀ ਕਲਾਸ ਤੋਂ ਲਗਾਓ, ਵੀ ਤੂੰ ਪਹਿਲਾਂ ਜਪਜੀ ਸਾਹਿਬ। ਤੇ ਮਹਾਂਪੁਰਸ਼ਾਂ ਨੂੰ ਮੈਂ ਬੇਨਤੀ ਕਰੀ ਜੀ, ਮੈਂ ਕਿਹਾ ਚਲੋ ਆਪ ਜੀ ਦਾ ਹੁਕਮ ਹੈ। ਕਹਿੰਦੇ ਜਿਸ ਵੇਲੇ ਜਪਜੀ ਸਾਹਿਬ ਸੁਣਾਏਗਾ ਫਿਰ ਪਤਾ ਲੱਗੂਗਾ ਵੀ ਤੂੰ ਕਿਸਨੇ ਕਹਿੰਦੇ ਚ ਸੁਧੀ ਆ, ਮੈਂ ਦੇਖ ਲੂੰਗਾ ਵੀ ਤੂੰ ਪਾਠੀ ਹੈ। ਸੰਤਾਂ ਨੇ ਨੀ ਪਹਿਲਾਂ ਗੱਲ ਕਰੀ, ਮੈਨੂੰ ਕਹਿੰਦੇ ਜਪਜੀ ਦਾ ਪਾਠ ਤੁਹਾਨੂੰ ਸੁਣਾਏਗਾ। ਮੈਂ ਜਪਜੀ ਸਾਹਿਬ ਦਾ ਪਾਠ ਸੁਣਾਉਣ ਲੱਗਿਆ, ਵਾਹਿਗੁਰੂ ਕਿਰਪਾ ਕਰੇ, ਮੇਰੀ ਇਹ ਜੀ ਮਾੜੀ ਹਾਲਤ ਹੋ ਗਈ, ਮੈਨੂੰ ਪਸੀਨਾ ਪਸੀਨਾ ਆ ਗਿਆ, ਮੈਨੂੰ ਆਪਣੀ ਹਦਕ ਮਹਿਸੂਸ ਹੋਵੇ, ਮੇਰਾ ਮੂੰਹ ਦਿਖਾਉਣ ਨੂੰ ਜੀਣਾ ਕਰੇ, ਨਾਲਦਿਆਂ ਨੂੰ ਗਰਮੀ ਗਰਮੀ ਹੋ ਗਈ, ਕਿਸੇ ਨੂੰ ਮੇਰਾ ਪਸੀਨਾ ਪੋਚੇ ਕੋਲ ਦਰਸ ਕਰਕੇ ਮੇਰੇ ਤੇ, ਮੈਨੂੰ ਬਹੁਤ ਆਪਣੇ ਆਪ ਤੇ ਯਕੀਨ ਭਾਵਨਾ ਜੀ ਆ। 1.5 ਘੰਟੇ ਦੇ ਵਿੱਚ ਜਪਜੀ ਸਾਹਿਬ ਪੂਰਾ ਹੋਇਆ। ਤੇ ਹੁਣ ਜਦ 84 ਪਾਠ ਕਰੇ ਸੀ, ਮੈਂ ਪਾਠ 5 ਮਿੰਟਾਂ ਦੇ ਵਿੱਚ ਕਰ ਦਿੰਦਾ ਸੀ, ਜਪਜੀ ਦਾ ਇੱਕੋ ਵੀ ਪਹਿਲਾਂ ਕਰ ਦਿੰਦਾ ਸੀ। 84 ਪਾਠ ਗੋਬਿੰਦਵਾਲ ਸਾਹਿਬ ਦੀ ਤਿਆਰੀ ਕਰਨੀ ਪੈਂਦੀ ਹੈ ਨਾ ਪਹਿਲਾਂ। ਮੈਂ ਸੋਚਾਂ ਵੀ ਆਹ ਕਿਹੜੀ ਹੋ ਗਈ ਮੇਰੇ ਨਾਲ, ਮੈਂ ਤਾਂ ਅਜੇ ਜਪਜੀ ਸਾਹਿਬ ਦਾ ਪਾਠ ਨਹੀਂ ਜਾਣਦਾ, ਮੈਂ ਕਿਹੀਆਂ ਨੇ ਅਖੰਡ ਪਾਠੀਆਂ। ਉਦੋਂ ਮੈਨੂੰ ਪਤਾ ਲੱਗਿਆ ਵੀ ਬਾਕੀ ਦੇ ਵੀ ਅਖੰਡ ਪਾਠੀ ਨਹੀਂ ਹੈ, ਜਿਹੜੇ ਕਰਦੇ ਨਾ ਮੈਂ ਸੀ। ਉਦੋਂ ਪਹਿਲਾਂ ਤਾਂ ਨਹੀਂ ਪਤਾ ਲੱਗਿਆ ਮੈਨੂੰ, ਜਦ ਹੋਈ ਹੈ ਮੇਰੇ ਨਾਲ ਜਦ ਪਤਾ ਲੱਗਿਆ। ਮੈਂ ਆਪਣੀ ਗੱਲ ਕਦੇ ਲੁਕਾਉਂਦਾ ਨਹੀਂ, ਮੈਂ ਦੱਸਦਾ ਹੁੰਦਾ। ਮੇਰਾ ਜੀ ਦਿਲ ਟੁੱਟ ਗਿਆ, ਮੈਂ ਸੰਤਾਂ ਨੂੰ ਕਿਹਾ ਮੈਂ ਮਹਾਰਾਜ ਬੇਨਤੀ ਹੈ। ਕਹਿੰਦੇ ਦੱਸੋ। ਮੈਂ ਕਿਹਾ ਮੈਂ ਫਸ ਗਿਆ। ਕਹਿੰਦੇ ਕਿਉਂ? ਮੈਂ ਕਿਹਾ ਅਰਦਾਸ ਹੋ ਗਈ ਜੀ, ਅਰਦਾਸ ਨਾ ਹੋ ਜਾਂਦੀ ਮੈਂ ਤਾਂ ਨਹੀਂ ਸੀ ਸੰਤਾਂ ਕਰਨੀ। ਕਹਿੰਦੇ ਕਿਉਂ ਨਹੀਂ ਸੀ ਕਰਨੀ? ਮੈਂ ਕਿਹਾ ਜੀ ਇੱਕ ਜਪਜੀ ਸਾਹਿਬ ਨੂੰ 1.5 ਘੰਟਾ ਲੱਗ ਗਿਆ, ਕਿਉਂ? ਗੁਰੂ ਗ੍ਰੰਥ ਸਾਹਿਬ ਤਾਂ ਸਾਰੀ ਹੋਣੇ ਲੱਗੂਗੀ ਨਾ। ਸੰਤ ਹੱਸ ਪਏ, ਕਹਿੰਦੇ ਹਰੀ ਸਿੰਘ ਜੀ ਨੂੰ ਜਪਜੀ ਸਾਹਿਬ ਪੜ੍ਹਨਾ ਆ ਗਿਆ, ਉਹਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਆ ਗਿਆ। ਕਹਿੰਦੇ ਆਪਾਂ ਬਾਲ ਦੀ ਖੱਲ ਲਾਈ ਹੈ, ਜਿਵੇਂ ਸੰਤ ਕਲਿਆਣ ਦਾਸ ਨੇ ਕਿਹਾ ਜੀ ਨਾ, ਪਾਠ ਕੇ ਬੁੱਧ ਸਮਾਗਮ ਕਾਰਨ ਭਇਓ ਭੀੜ ਵਿਦਵਾਨੋ ਕੀ, ਬਾਲ ਕੀ ਖਾਲ ਉਤਾਰਤ ਹੈ ਖਬਰ ਦੇਤ ਕੇ ਰਬਾਨੋ ਕੀ। ਇਹ ਕਹਿੰਦੇ ਇਹਦੇ ਚ ਆਪਾਂ ਨੇ ਜਿਹੜੀਆਂ ਦੀਰਘ ਮਾਤਰਾ ਦੱਸੀਆਂ ਨੂੰ ਬੋਲਣੀਆਂ, ਲਘੂ ਮਾਤਰਾ ਵੀ ਦੱਸੇ ਵੀ ਔਂਕੜ ਕਿਵੇਂ ਬੋਲਣਾ। ਆਦਿ ਸੱਚ ਜੁਗਾਦ ਸੱਚ, ਇਹ ਐਂ ਫਿਰ ਪਾਠ ਕਰਾਇਆ ਸੀ ਉਹਨਾਂ। ਕਹਿੰਦੇ ਪਰ ਇਹ ਗੱਲ ਹੈ ਵੀ ਤੈਨੂੰ ਦੱਸਣਾ ਸੀ ਇਹ ਢੰਗ ਵੀ ਤਾਂ ਕੋਈ ਨੀ ਸੌਖਾ ਜਿਹਾ, ਫਿਰ ਬੜੀ ਜਲਦੀ ਵੀ ਹੋ ਗਿਆ। ਸੋ ਕਹਿਣ ਤੋਂ ਭਾਵ ਜਿਹੜਾ ਹੈ ਨਾ, ਵੀ ਆਪਣੇ ਆਪ ਬੰਦਾ ਆਪਣੇ ਆਪ ਨੂੰ ਮੰਨੀ ਜਾਏ, ਪਤਾ ਲੱਗੂਗਾ ਜਦੋਂ ਹੀਰਾ ਪਰਖਣ ਵਾਲੇ ਜੌਹਰੀ ਦੇ ਕੋਲ ਗਿਆ ਵੀ ਇਹਦਾ ਮੁੱਲ ਕੀ। ਆਪਣੇ ਆਪ ਨਹੀਂ ਪੀਲੀ ਜਾਈਏ ਅਸੀਂ ਪਾਠੀ। ਸੋ ਇਸ ਕਰਕੇ ਜਿਹੜੀ ਸਾਸ ਹੁੰਦੀ, ਇਹ ਅਧਿਆਤਮ ਦੀ ਬਾਤ ਹੈ ਨਾ, ਆਤਮਾ ਦੀ ਰੱਖਿਆ ਵਾਸਤੇ ਇਹ ਸਾਰੀਆਂ ਚੀਜ਼ਾਂ ਸਮਝਣੀਆਂ ਬਹੁਤ ਜ਼ਰੂਰੀ। ਭਾਈ ਦਇਆ ਸਿੰਘ ਜੀ ਕਹਿੰਦੇ, ਅਧਿਆਤਮ ਗੋ ਰੂਪ ਚਤਰ ਦਾਸ ਇਤੀ ਵਿਖੇ ਅਦਭੁਤ ਸੁਝਾ। ਇਹਨਾਂ ਦੇ ਕਹਿੰਦੇ ਇਤੀ, ਇੰਨੇ ਇਹਨਾਂ ਦੇ ਵਿਸ਼ੇ ਨੇ, 14 ਹੋ ਗਏ, 14 ਦੇ 14 ਵਿਸ਼ੇ ਨੇ। ਇੱਕ ਇੱਕ ਦਾ ਇੱਕ ਇੱਕ ਵਿਸ਼ਾ ਹੈ, ਜਿਵੇਂ ਅੱਖਾਂ ਦਾ ਦੇਖਣ ਦਾ ਵਿਸ਼ਾ, ਕੰਨਾਂ ਦਾ ਸੁਣਨ ਦਾ ਵਿਸ਼ਾ, ਇਸੇ ਤਰ੍ਹਾਂ ਦੇ 14 ਇਹਨਾਂ ਦੇ ਵਿਸ਼ੇ, 14 ਤੇ 14 28 ਹੋ ਗਏ। ਹੁਣ ਇਹ ਧਿਆਨ ਰੱਖਣਾ, ਗਿਣਤੀ ਥੋੜੀ ਜਿਹੀ ਤੁਹਾਨੂੰ ਵੀ ਯਾਦ ਰੱਖਣੀ ਪਊਗੀ, ਨਹੀਂ ਫਿਰ ਗਾਂ ਵਾਲੀ ਗੱਲ ਨੀ ਅੱਖ ਚਾਉਣੀ। ਇਹ ਕਹਿੰਦੇ ਉਹ ਜਿਹੜੇ ਵਿਸ਼ੇ ਨੇ ਉਹਨਾਂ ਦਾ ਨਾਮ, ਜਿਵੇਂ ਇੰਦਰੀਆਂ ਦਾ ਨਾਮ ਤਾਂ ਹੋ ਗਿਆ ਅਧਿਆਤਮ, ਅਧਿਆਤਮ ਗੋ ਗੋ ਇੰਦਰੀਆਂ ਅਧਿਆਤਮ ਇਹਨਾਂ ਦਾ ਨਾਮ ਹੋ ਗਿਆ ਤੇ ਚਤੁਰਦਾਸ਼ਕਿਆਂ ਦੀ ਗਿਣਤੀ ਹੋ ਗਈ 14 ਕਹਿੰਦੇ ਕਿਤੇ ਵਿਖੇ ਇੰਨੇ ਹੀ ਇਹਨਾਂ ਦੇ ਵਿਸ਼ੇ ਨੇ ਖੇਤੀ ਦਾਇਕ ਵਿਸ਼ਾ ਹੇ ਸੁਜਾਨ ਸ੍ਰੇਸ਼ਟਵਾਨ ਗੁਰੂ ਖਾਲਸਾ ਜੀ ਭਾਈ ਦਇਆ ਸਿੰਘ ਕਹਿੰਦੇ ਇਹਨਾਂ ਦੇ ਵਿਸ਼ਿਆਂ ਦਾ ਸਾਰਿਆਂ ਦਾ ਨਾਮ ਹੈ ਅਦਭੁਤ ਇਹ ਇਹਨਾਂ ਦਾ ਨਾਮ ਜਾਣਨਾ ਜੇ
ਇਹਨਾਂ ਦੇਵ ਅਦ ਦੇਵ ਚਤੁਰਦਾਸ
ਕਹਿੰਦੇ ਇਸੇ ਤਰ੍ਹਾਂ ਭਾਈ ਇਹਨਾਂ ਦੇ ਜਿਵੇਂ 14 ਇੰਦਰੀਆਂ ਨੇ 14 ਇੰਦਰੀਆਂ ਦੇ 14 ਵਿਸ਼ੇ ਨੇ 28 ਹੋ ਗਏ ਇਹਨੂੰ ਦੇਵ ਅਧ ਦੇਵ ਚਤੁਰਦਾਸ ਇਸੇ ਤਰ੍ਹਾਂ ਇਹਨਾਂ ਦੇ ਅਧਿਦੇਵ ਜਿਹੜੇ ਨੇ ਤੇ ਉਹ ਜਿਹੜੇ 14 ਦੇਵਤੇ ਨੇ ਉਹਨਾਂ ਨੂੰ ਕਹਿੰਦੇ ਨੇ ਅਧਿਦੇਵ ਅਧਿਆਤਮ ਅਧਪੁੱਤ ਅਧਿਦੇਵ ਕਹਿੰਦੇ ਉਹਨਾਂ ਨੂੰ ਅਧਿਦੇਵ ਕਹਿੰਦੇ ਨੇ ਜਿਵੇਂ ਅੱਖਾਂ ਦਾ ਦੇਵਤਾ ਜਿਹੜਾ ਸਾਧ ਸਿੰਘ ਜੀ ਉਹ ਸੂਰਜ ਹੈ ਇਹ ਇਸੇ ਤਰ੍ਹਾਂ ਪੈਰਾਂ ਦਾ ਦੇਵਤਾ ਭਗਵਾਨ ਵਿਸ਼ਨੂੰ ਹੈ ਹੱਥਾਂ ਦਾ ਦੇਵਤਾ ਇੰਦਰ ਹੈ ਇਹ ਮਹਾਰਾਜ ਨੇ ਜਿਹਨੇ ਸੰਸਾਰ ਬਣਾਇਆ ਹੈ ਉਹਨੇ ਇੱਕ ਇੱਕ ਮਹਿਕਮਾ ਜਿਹਨੇ ਸਾਰੇ ਦੁਨੀਆਂ ਦੇ ਪੈਰ ਨੇ ਉਹਨਾਂ ਸਾਰਿਆਂ ਤੇ ਡਿਊਟੀ ਭਗਵਾਨ ਵਿਸ਼ਨੂੰ ਦੀ ਸਾਰੇ ਦੁਨੀਆਂ ਦੇ ਅੱਖਾਂ ਦੇ ਉੱਤੇ ਡਿਊਟੀ ਸੂਰਜ ਦੀ ਸਾਰੇ ਦੁਨੀਆਂ ਦੇ ਹੱਥਾਂ ਦੇ ਉੱਤੇ ਇੰਦਰ ਦੀ ਡਿਊਟੀ ਹੈ ਇਹ ਦੇਵਤਿਆਂ ਨੂੰ ਮਹਿਕਮੇ ਦਿੱਤੇ ਮੈਨੂੰ ਸਾਰੇ ਵਾਹਿਗੁਰੂ ਦੀ ਅਦਭੁਤ ਰਚਨਾ ਆਪਣੇ ਨੌਕਰ ਨੇ ਐ ਕੰਮ ਲਾਏ ਨੇ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤ ਆਏ ਵਿਦਵਾਨ ਸਾਰਿਆਂ ਨੂੰ ਕੰਮ ਲਾਇਆ ਔਰ ਫਿਰ ਕੰਮ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਵਾਨ ਹੈ ਸਭ ਨਾਲ ਧੰਦੇ ਲਾਏ ਆਪ ਛਪਾਇਆ ਧੰਦੇ ਲਾਤੇ ਸਾਰੇ ਤੇ ਇਹ ਘਬਰਾਉਣਾ ਨਹੀਂ ਹੈ ਕਈ ਵਾਰ ਜਦੋਂ ਕੋਈ ਨਵੀਂ ਗੱਲ ਸੁਣੀਏ ਸ਼ੰਕੇ ਵੀ ਉੱਠਦੇ ਨਵੇਂ ਪਾਤਸ਼ਾਹ ਦੇ ਸ਼ਹੀਦੀ ਜੋੜ ਮੇਲੇ ਤੇ ਦਾਸ ਤੇ ਬੇਨਤੀ ਕਰ ਰਿਹਾ ਸੀ ਪਾਤਸ਼ਾਹ ਜੀ ਸਾਰੇ ਵੀ ਕਿੰਨੇ ਹਾਰਡ ਨੂੰ ਤੁਰੇ ਮਹਾਰਾਜ ਕਿੱਥੇ ਕਿੱਥੇ ਗਏ ਕਿਵੇਂ ਦਿੱਲੀ ਪਹੁੰਚੇ ਸਾਰਾ ਮਹਾਰਾਜ ਨੇ ਬੜਾ ਸੋਹਣਾ ਕਰਵਾਇਆ ਉੱਥੇ ਇੱਕ ਬੰਦਾ ਬਹੁਤ ਵਿਚਾਰਾ ਥੋੜੀ ਅਕਲ ਦਾ ਮਾਲਕ ਬੈਠਾ ਸੀ ਵਿੱਚ ਉਹ ਮੈਂ ਉਹਦੇ ਚ ਟੋਕ ਦਿੱਤੀ ਵੀ ਜਿਹੜੇ ਸਵਾਮੀ ਪਰਮਾਨੰਦ ਜੀ ਨੇ ਉਹਨਾਂ ਨੂੰ ਇਸ ਵੇਲੇ ਸਾਧ ਸੰਗੀ ਸਨਾਤਨ ਮਤ ਵਿੱਚ ਯੋਗ ਪੁਰਸ਼ ਕਹਿੰਦੇ ਯੋਗ ਪੁਰਸ਼ ਕੁਛ ਕੋਟੀ ਦੇ ਸਾਧੂ ਅਭਿਆਸੀ ਵੀ ਨੇ ਤੇ ਵਿਦਵਾਨੀ ਵੀ ਬਹੁਤ ਵੱਡੇ ਆ ਉਹ ਕਿਤੇ ਪਟਿਆਲੇ ਆਏ ਉੱਥੇ ਵਿਦਵਾਨ ਸੰਮੇਲਨ ਹੋਣਾ ਸੀ ਉੱਥੇ ਕਿਸੇ ਪ੍ਰੇਮੀ ਨੇ ਦੱਸ ਦਿੱਤਾ ਮੇਰੇ ਬਾਰੇ ਥੋੜੀ ਬਹੁਤ ਸੰਸਕਾਰ ਪਾ ਦਿੱਤੇ ਹੁਣ ਜਿਹੜੇ ਮਹਾਤਮਾ ਦੇ ਕੋਲ ਏਡੇ ਏਡੇ ਲੋਕ ਜਾਂਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਕੀ ਦੂਜੇ ਮੰਤਰੀ ਕੀ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਅਹਿਮ ਭਾਵ ਤਾਂ ਨੇੜੇ ਤੇੜੇ ਨਹੀਂ ਹੈ ਕਿਹੜਾ ਮੇਰੇ ਕੋਲ ਆਉਂਦਾ ਕਿਹੜਾ ਨਹੀਂ ਹੁੰਦਾ ਉਹ ਮਹਾਤਮਾ ਕਹਿਣ ਲੱਗੇ ਵੀ ਐ ਕਰੋ ਵੀ ਆਪਾਂ ਆਪਣੀ ਵਿਧਾਨ ਸੰਮੇਲਨ ਵਿੱਚ ਜੇ ਤੁਸੀਂ ਜਿਸ ਤਰ੍ਹਾਂ ਦੱਸਦੇ ਹੋ ਵੀ ਫਿਰ ਆਪਾਂ ਨਿਮੰਤਰਣ ਦਿਓ ਉਹਨਾਂ ਉਹ ਕਹਿੰਦੇ ਠੀਕ ਹੈ ਵੀ ਆਪਾਂ ਚਿੱਠੀ ਦੇ ਦੇਣਾ ਕਹਿੰਦੇ ਨਹੀਂ ਖੁਦ ਹਮ ਜਾਏਂਗੇ ਉਹਨੂੰ ਨਿਮੰਤਰਣ ਕਰਨੇ ਉਹ ਅਚਨ ਚੇਤ ਮਹਾਂਪੁਰਸ਼ ਮੇਰੇ ਘਰ ਆ ਗਏ ਮੈਂ ਉਸ ਵੇਲੇ ਸੀ ਵੀ ਹੁਣ ਤੱਕ ਆਪਣੇ ਪਰਿਵਾਰ ਤੇ ਬੈਠੇ ਹਾਂ ਸਥਾਨ ਭਾਵੇਂ ਉਹ ਆਪਣੀ ਥਾਂ ਤੇ ਨਾ ਕਹਿੰਦੇ ਜੀ ਬਾਹਰ ਮਹਾਤਮਾ ਆਏ ਨੇ ਬੁਲਾਏ ਨਮਸਕਾਰ ਕੀਤੀ ਬਿਠਾਏ ਸੇਵਾ ਕੀਤੀ ਮੈਂ ਕਿਹਾ ਜੀ ਕਿਹੜੀ ਦੇ ਘਰ ਰਹਿਣ ਆਉਣ ਵਾਲੀ ਬਾਤ ਹੈ ਵੀ ਦੱਸੋ ਕੀ ਹੁਕਮ ਹੈ ਕਹਿੰਦੇ ਜੀ ਵਿਧਾਨ ਸੰਮੇਲਨ ਵਿੱਚ ਇੱਕ ਦਿਨ ਆਓ ਮੇਰੇ ਕਹਿੰਦੇ ਸਤ ਵਚਨ ਤੇ ਉਹਨਾਂ ਨੇ ਉਹ ਜਦੋਂ ਜਾਣ ਲੱਗੇ ਮੈਂ ਉਹਨਾਂ ਮਹਾਂਪੁਰਸ਼ਾਂ ਦਾ ਦੇਖੋ ਭਾਈ ਮੈਂ ਇਹਦੇ ਕੱਟੜ ਖਿਆਲਾਂ ਦਾ ਬਣੀ ਹੈ ਚਾਹੇ ਤੁਹਾਨੂੰ ਕਿਸੇ ਨੂੰ ਚੰਗੀ ਲੱਗੇ ਗੱਲ ਚਾਹੇ ਨਾ ਲੱਗੇ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੈਰੀ ਹੱਥ ਲਾਉਣੇ ਵੀ ਮਨਮਤ ਤੇ ਲਵਾਉਣੇ ਵੀ ਮਨਮਤ ਹੈ ਮਹਾਰਾਜ ਦੀ ਹਜ਼ੂਰੀ ਚ ਕਰ ਨਹੀਂ ਸਕਦੇ ਆਪਾਂ ਤੇ ਇਸ ਤੋਂ ਇਲਾਵਾ ਆਪਾਂ ਭਾਈ ਆਪਣੀ ਮਾਂ ਦੇ ਵੀ ਪੈਰੀ ਹੱਥ ਲਾ ਸਕਦੇ ਹਾਂ ਵਿਦਿਆ ਪੜ੍ਹਾਉਣ ਵਾਲੇ ਦੇ ਵੀ ਲਾ ਸਕਦੇ ਹਾਂ ਗੁਰਸਿੱਖਾਂ ਕੀ ਹਰ ਤੋੜਦੇ ਹਮ ਪਾਪੀ ਦੀ ਗੱਤ ਪਾਏ ਇਹ ਵਿਸ਼ਵਾਸ ਮੈਂ ਰੱਖਦਾ ਇਹਨਾਂ ਗੱਲਾਂ ਕਿ ਸਾਧੂਆਂ ਦੀ ਚਰਨ ਤੋੜੀ ਲੈਣੀ ਚਾਹੀਦੀ ਵੀ ਅਸੀਂ ਗ੍ਰਿਸਤੀ ਹੈ ਉਹ ਮੈਂ ਉਹਨਾਂ ਮਹਾਂਪੁਰਸ਼ਾਂ ਨੂੰ ਜਦੋਂ ਲੱਗਿਆ ਉਹਨਾਂ ਦਾ ਸਤਿਕਾਰ ਕਰਨ ਉਹ ਪਿੱਛੇ ਹਟ ਗਏ ਰਾਮਾ ਕਹਿੰਦੀ ਪਿੱਛੇ ਹਟ ਗਏ ਮੈਂ ਕਿਹਾ ਜੀ ਕਿਆ ਬਾਤ ਕਹਿੰਦੇ ਇਹ ਕਿਆ ਕਰ ਰਹੇ ਆ ਵੀ ਤੋ ਮਹਾਤਮਾ ਹੈ ਮਹਾਰਾਜ ਜੀ ਹਮ ਤੋ ਗ੍ਰਿਸਤੀ ਹੈ ਬਾਲ ਬੱਚੇ ਵਾਲੇ ਹੈ ਹਮ ਤੋ ਲੋਕ ਕਹਿ ਦਿੱਤੇ ਹੈ ਇਹ ਤੋਂ ਬਾਅਦ ਕਹਿੰਦਾ ਕਿਹਾ ਆਪ ਤੋ ਆਪ ਹੈ ਸਨ ਤੇ ਮੈਂ ਉਹਨੂੰ ਕਹਿ ਦਿੱਤਾ ਮਹਾਂ ਜੀ ਹਮ ਤੋ ਆਪ ਤੋ ਕੁਛ ਨਹੀਂ ਕਿਹਾ ਆਪ ਪਿੱਛੇ ਹਟ ਗਏ ਹਮ ਤੋ ਵਿਸ਼ਨੂੰ ਭਗਵਾਨ ਕਾ ਪੂਜਨ ਕੀ ਹੈ ਮੈਂ ਵਿਦਾਂਤ ਦੀ ਗੱਲ ਥੋੜੀ ਜਿਹੀ ਉਹਨਾਂ ਨੂੰ ਉਹਦੇ ਵਿੱਚ ਉਹਨਾਂ ਨੂੰ ਸੂਚਨਾ ਦੇ ਦਿੱਤੀ ਕਿਉਂਕਿ ਵਿਦਾਂਤ ਸੰਮੇਲਨ ਤਾਂ ਹੈ ਸੀ ਉਹ ਮਹਾਤਮਾ ਨੇ ਜਦੇ ਫੜ ਲਿਆ ਉਹ ਨਾਦਮ ਜਦੇ ਕਹਿੰਦੇ ਭਾਈ ਸੁਣ ਲਿਆ ਕਹਿੰਦੇ ਜੀ ਕਿਆ ਕਹਿੰਦੇ ਇਹ ਐਸੇ ਪਤਾ ਚਲਤਾ ਹੈ ਕਹਿੰਦੇ ਇਹ ਬਹੁਤ ਉੱਚੀ ਬਾਤ ਕਹਿ ਗਏ ਉਹ ਕਹਿੰਦੇ ਜੀ ਕੀ ਕਹਿ ਗਏ ਕਹਿੰਦੇ ਭਾਈ ਵੇਦਾਂਤ ਮੇ ਆਤਾ ਹੈ ਕਿ ਚਰਨੋਂ ਕਾ ਦੇਵਤਾ ਵਿਸ਼ਨੂੰ ਭਗਵਾਨ ਹੈ, ਇਹ ਉਹ ਬਾਤ ਬੋਲ ਰਹੇ ਹੈ, ਵੇਦਾਂਤ ਪੜੇ ਹੋਏ ਹੈ। ਉਹ ਮੈਨੂੰ ਕਹਿੰਦੇ ਜੀ ਇੰਨੇ ਵਜੇ ਸਾਡਾ ਕਲਾਸ ਫੇਲ, ਉੱਥੇ ਸਾਰਾ ਇਕੱਠ ਸਮੁੱਚੇ ਰੂਪ ਵਿਚ ਅਮਰਧਾਰੀ ਸਿੰਘ ਵੀ ਬੈਠੇ, ਦੂਜੇ ਵੀ ਬੈਠੇ, ਤੇ ਉਹਨਾਂ ਨੇ ਇੰਨਾ ਮਾਣ ਦਿੱਤਾ ਵੀ ਉਸ ਦਿਨ ਆਪਣੀ ਸਭਾ ਦਾ ਕਹਿੰਦੇ ਵੀ ਸਾਡਾ ਫੈਸਲਾ ਵੀ ਅੱਜ ਦਾ ਮੁੱਖ ਮਹਿਮਾਨ ਵੀ ਹਰੀ ਸਿੰਘ ਨੂੰ ਬਣਾਉਣਾ। ਵਾਹਿਗੁਰੂ ਇਹ ਕਿਹੜੀ ਖੇਡ ਹੈ ਸਰਤੀ ਤੋਂ, ਇਹ ਭਗਵੇਂ ਕੱਪੜਿਆਂ ਵਾਲੇ ਡੇਢ ਬੜੇ ਵਿਦਵਾਨ ਯੁਗ ਪੁਰਸ਼ ਜਿਹਨਾਂ ਨੂੰ ਕਿਹਾ ਜਾਂਦਾ, ਇਹ ਤਾਂ ਨੀਚੋਂ ਉੱਚ ਕਰੇ ਮੇਰਾ ਕਹਿੰਦਾ ਅਰਦਾਸ ਵਾਲੀ ਹੋ ਗਈ ਮੇਰੇ ਨਾਲ ਤਾਂ ਜਾ ਕੇ ਸੋਚ ਜਗਤ ਕੋਲ ਲੱਗ ਗਿਆ। ਖੇਤੀ ਕਰਨ ਵਾਲੇ ਜੱਟਾਂ ਨੂੰ ਜਿਹਨਾਂ ਨੂੰ ਜੱਟ ਬੂਟ ਕਿਹਾ ਜਾਂਦਾ, ਬੂਟ ਤਾਂ ਪਹਿਨਣ ਵਾਲੇ ਹੁੰਦੇ ਨੇ, ਸਾਨੂੰ ਤਾਂ ਨਾਲ ਇਹ ਸੰਗਿਆ ਮਿਲਦੀ ਹੈ ਵੀ ਜੱਟ ਬੂਟ ਹੁੰਦੇ ਆ। ਤੇ ਮਹਾਰਾਜ ਨੇ ਲਾਜ ਰੱਖੀ ਭਾਈ ਉੱਥੇ, ਚਲੋ ਉਹ ਮੈਂ ਇਹ ਗੱਲ ਜਦੋਂ ਸੁਣਾ ਰਿਹਾ ਸੀ ਉੱਥੇ ਨੌਵੇਂ ਪਾਤਸ਼ਾਹ ਦੇ ਅਸਥਾਨ ਤੇ, ਉੱਥੇ ਇੱਕ ਅਕਲ ਤੋਂ ਹੀਣਾ ਬੰਦਾ ਵੀ ਬੈਠਾ ਸੀ, ਮੈਨੂੰ ਉਹਨੇ ਆਪਣੀ ਆਵਾਜ਼ ਬਦਲ ਕੇ ਫੋਨ ਕਰਿਆ, ਕਹਿੰਦਾ ਜੀ ਮੈਂ ਕਨੇਡਾ ਤੋਂ ਆਇਆ ਹੋਇਆ। ਮੈਂ ਕਿਹਾ ਫਿਰ ਮੈਂ ਕੀ ਕਰਾਂ ਜੀ ਕਨੇਡਾ ਤੋਂ ਆਇਆ ਹੋਇਆ, ਵੀ ਤੂੰ ਦੱਸ ਕੀ ਚਾਹੁੰਦਾ। ਕਹਿੰਦਾ ਜੀ ਮੈਂ ਕਥਾ ਸੁਣੀ ਸੀ ਤੁਸੀਂ ਉੱਥੇ ਕਿਹਾ ਵੀ ਹਮ ਵਿਸ਼ਨੂੰ ਭਗਵਾਨ ਦਾ ਪੂਜਨ ਕੀਆ, ਕਹਿੰਦੇ ਮਹਾਰਾਜ ਤਾਂ ਕਹਿੰਦੇ ਕਿਸ਼ਨ ਵਿਸ਼ਨ ਕਹੂ ਨਾ ਲਿਆਉ। ਉਹਨੇ ਆਪਣੀ ਭਾਈ ਨਾਲ ਕਿਤਾਬ ਕੱਢ ਲਈ ਗੁਰੂ ਨਾਲ ਹੀ, ਤੇ ਤੁਸੀਂ ਇਹ ਕਿਹਾ ਕਹਿੰਦਾ ਭਾਈ ਜੀ ਤੂੰ ਮੇਰੀ ਗੱਲ ਨੀ ਸਮਝਿਆ ਵੀ ਮੈਂ ਤਾਂ ਇਸ਼ਾਰੇ ਨਾਲ ਉਹਨਾਂ ਨੂੰ ਵਿਦਾਂਤ ਦੀ ਜਿਹੜੀ ਗੱਲ ਸੀ ਉਹ ਸਮਝਾਈ ਸੀ ਵੀ ਤੁਸੀਂ ਪਰੇ ਹਟਦੇ ਹੋ ਤਾਂ ਪੈਰਾਂ ਦਾ ਦੇਵਤਾ ਵਿਸ਼ਨੂੰ ਭਗਵਾਨ। ਕਹਿੰਦਾ ਜੀ ਇਹ ਲਿਖਿਆ ਹੋਇਆ ਕਿਤੇ ਵੀ ਵਿਸ਼ਨੂੰ ਭਗਵਾਨ ਪੈਰਾਂ ਦਾ ਦੇਵਤਾ? ਮਥਾ ਹਾਂਜੀ ਲਿਖਿਆ ਹੋਇਆ। ਕਹਿੰਦਾ ਮੈਂ ਤਾਂ ਕਿਤੇ ਦੇਖਿਆ ਨੀ, ਮਹਾਂ ਤੈਂ ਹੁਣ ਸਾਰੀ ਚੀਜ਼ਾਂ ਦੇਖ ਲਈਆਂ ਜ਼ਿੰਦਗੀ 'ਚ ਜਾਂ ਮੈਂ ਦੇਖ ਰਹੀ ਹਾਂ? ਉਹਨੇ ਜੀ ਅੱਗੋਂ ਮੂਹਰਿਓ ਥੋੜਾ ਜਿਹਾ ਫਿਰ ਬੋਲਿਆ ਹੰਕਾਰ ਵਿੱਚ, ਕਹਿੰਦਾ ਕਿੱਥੇ ਲਿਖਿਆ ਹੋਇਆ? ਮੈਂ ਕਿਹਾ ਗੁਰਪ੍ਰਤਾਪ ਸੂਰੀ ਗ੍ਰੰਥ ਵਿੱਚ ਲਿਖਿਆ ਹੋਇਆ। ਮੈਨੂੰ ਪਤਾ ਵੀ ਆ ਇੱਥੇ ਲਿਖਿਆ ਪਤਾ ਹੀ ਹੁੰਦਾ, ਵਕੀਲਾਂ ਨੂੰ ਪਤਾ ਹੁੰਦਾ ਕਿਹੜੀ ਕਿਤਾਬ 'ਚ ਕਿਹੜਾ ਲਾਅ ਛਪਿਆ, ਕਿਹੜਾ ਕਿਹੜੇ ਰੂਲਿੰਗ ਆਈ ਹੋਈ ਆ ਸੁਪਰੀਮ ਕੋਰਟ ਦੀ, ਹਾਈ ਕੋਰਟ ਦੀ, ਉਹ ਤਾਂ ਹੀ ਫਿਰ ਵਕੀਲ ਕਾਮਯਾਬ ਹੁੰਦੇ ਆ। ਮੈਂ ਕਿਹਾ ਵੀ ਹੈਗਾ ਤੈਨੂੰ ਦਿਖਾ ਦਾਂਗੇ ਆ ਜਾਇਓ। ਕਹਿੰਦਾ ਕੋਈ ਨੀ, ਕਹਿੰਦਾ ਮੈਂ ਉੱਥੇ ਟੋਰਾਂਟੋ 'ਚ ਰਹਿਣਾ। ਮੈਂ ਕਿਹਾ ਫਿਰ? ਕਹਿੰਦਾ ਜਿੱਦਣ ਆਉਂਗੇ ਤੇ ਮਾਰਕਣ, ਕਹਿੰਦਾ ਮੈਂ ਉੱਥੇ ਪੁੱਛੂਗਾ ਤੁਹਾਨੂੰ, ਮੈਂ ਕਿਹਾ ਮੈਂ ਤੇਰਾ ਇੰਤਜ਼ਾਰ ਕਰੂੰਗਾ। ਮੈਂ ਕਿਹਾ ਤੂੰ ਆਪਣੇ ਪਿਓ ਦਾ ਪੁੱਤ ਨਹੀਂ ਜੇ ਮੈਨੂੰ ਪੁੱਛੇ ਨਾ ਸਟੇਜ ਤੇ ਦੱਸੂ ਜਿਹੜਾ ਜਵਾਬ ਦੇਗਾ। ਉਹ ਸੀ ਉੱਥੇ ਪੰਜਾਬ ਦਾ ਹੀ, ਬਾਅਦ ਵਿੱਚ ਪਤਾ ਲੱਗਿਆ ਵੀ ਉਹ ਤਾਂ ਵਿਚਾਰਾ ਇੱਥੇ ਕਦੇ ਆਇਆ ਹੀ ਨਹੀਂ ਹੈ, ਨਾ ਉਹਦੇ ਤੋਂ ਇੱਥੇ ਦਾ ਵੀਜ਼ਾ ਕਦੇ ਮਿਲਿਆ, ਉਹੀ ਮਾਰ ਦਿੱਤੀ ਉਹਨੇ ਗੱਲ। ਇਹੋ ਜਿਹੇ ਸਰੋਤੇ ਵੀ ਹੁੰਦੇ ਆ, ਮਨਮੁਖ ਚੰਚਲ ਸਿੱਖ ਕੋ ਸਿੱਖੀ ਉਲਟੀ ਹੋਏ, ਚੰਚਲ ਸਿੱਖ ਨੂੰ ਸਿੱਖੀ ਉਲਟੀ ਵੀ ਪੈ ਜਾਂਦੀ ਹੈ। ਸੋ ਇਹ ਭਾਵ ਹੈ ਵੀ ਇਹ ਜਿਹੜੇ 14 ਦੇਵ ਤੇ 14 ਇੰਦਰਿਆਂ ਦੇ ਉੱਤੇ ਪਰਮੇਸ਼ਵਰ ਨੇ ਇਹਨਾਂ ਦੀ ਡਿਊਟੀ ਲਾਈ ਹੋਈ ਹੈ, ਆ ਕਰਨਾ ਤਾਂ ਆ ਕਰਨਾ। ਸੋ ਇਸ ਕਰਕੇ ਭਾਈ ਸਾਹਿਬ ਜੀ ਇੱਥੇ ਕਹਿੰਦੇ ਨੇ ਇਹ ਜਿਹੜੇ ਨਾ 14-30-42 ਹੋ ਗਏ, ਇਹ ਜਿਹੜੇ 42 ਹਨ, ਕਿਉਂਕਿ ਦੱਸਣਾ ਕੀ ਹੈ, ਇਹ ਕਿੱਥੇ ਰੱਖਿਓ, ਸਵਾਲ ਕੀ ਕੀਤਾ ਹੋਇਆ ਕਿ ਜਾਗਰਤ ਅਵਸਥਾ ਕੀ ਹੈ, ਸਵਾਲ ਇਹ ਹੈ। ਹੁਣ ਇਹ ਸਵਾਲ ਦੇ ਉੱਤਰ ਵਿੱਚ ਕਹਿ ਰਹੇ ਨੇ ਕਿ ਜਾਗਰਤ ਅਵਸਥਾ ਵਿੱਚ 14 ਇੰਦਰੀਆਂ ਦੇ ਜਿਹੜੇ 14 ਵਿਸ਼ੇ, 14 ਵਿਸ਼ਿਆਂ ਦੇ ਨਾਲ 14 ਦੇਵ ਤੇ 14-30-42 ਭਾਵ ਸਪੁਰਨ ਹੋਣਗੇ ਇੱਥੇ। ਅੱਗੇ ਬੋਲੋ ਜੀ,
42 ਪੁਰੇ ਭਾਵ ਵਿਦਮਾਨ,
42 ਭਾਵ ਸਪੁਰਨ ਹੋਣ, ਉਹਨੂੰ ਕਹਿੰਦੇ ਨੇ ਜਾਗਰਤ ਅਵਸਥਾ। ਹੋਰ ਵੀ ਅੱਗੇ ਵੇਰਵਾ ਦਿੰਦੇ ਨੇ,
ਸੁਖਪਤ ਸੁਪਨ ਭਾਵ ਫੁਰੇ ਗਨ,
ਇਹਦੇ ਵਿੱਚ ਨਾ ਤਾਂ ਸੁਖੋਪ ਦੀ ਅਵਸਥਾ ਹੋਵੇ ਜਿਹੜੀ ਸੁਪਨ ਅਵਸਥਾ ਤੋਂ ਅਗਲੀ ਅਵਸਥਾ, ਨਾ ਇਹਦੇ ਚ ਸੁਪਨ ਅਵਸਥਾ ਤੇ ਨਾ ਸੁਖੋਪ ਦੀ ਅਵਸਥਾ, ਅਭਾਵ ਦੋਨੇ, ਅਭਾਵ ਦਾ ਅਰਥ ਹੈ ਨਾ ਹੋਣਾ, ਦੋਨੇ ਨਹੀਂ ਹਨ। ਤੇ ਫਿਰ ਉਹਦੇ ਵਿੱਚ ਅੱਗੇ ਦੱਸਦੇ ਹਨ, ਬੋਲੋ ਜੀ,
ਮੂਰਤ ਵਿਅਸਤ ਸਮਸਤ ਪਛਾਣ,
ਇਹਦੇ ਚ ਸਮਸਤੀ ਵਿਅਸਤੀ, ਸਮਸਤੀ ਕਹਿੰਦੇ ਨੇ ਸਾਧ ਸਿੰਘ ਜੀ, ਵਿਅਸਤੀ ਦਾ ਅਰਥ ਹੈ ਵੱਖਰੇ ਵੱਖਰੇ, ਸਮਸਤੀ ਦਾ ਅਰਥ ਹੈ ਸਮਗਰ ਸਾਰੀਆਂ, ਸਮਸਤੀ ਵਿਅਸਤੀ ਦੀਆਂ ਮੂਰਤਾਂ ਸਾਰੀਆਂ ਸਾਖੀ ਦੇ ਚ ਸਫੁਰਨ ਹੋਣ, 42 ਭਾਵ ਸਫੁਰਨ ਹੋਣ, 14 ਇੰਦਰੀਆਂ ਦੇ ਵਿਸ਼ੇ, 14 ਇਹਨਾਂ ਦੇ ਦੇਵ, ਅਧਿਆਤਮ, ਅਧਿਦੈਵ, ਅਧਿਭੂਤ, ਇਹ ਤਿੰਨਾਂ ਦੀ ਵਿਚਾਰ ਹੋਈ ਹੈ। ਇਹ 42 ਭਾਵ ਜਿੱਥੇ ਸਪੁਰਨ ਹੁੰਦੇ ਹਨ,
ਪੁਰੇ ਸਰਬ ਸਾਖੀ ਮਹਿ,
ਸਾਖੀ ਦੇ ਵਿੱਚ ਸਪੁਰਨ ਹੁੰਦੇ ਨੇ, ਸਾਖੀ ਹੈ ਤਾਂ ਨਿਰਲੇਪ ਸਾਧ ਸਿੰਘ ਜੀ, ਉਹਦੇ ਚ ਸਪੁਰਨ ਕਿਵੇਂ ਹੁੰਦੇ ਨੇ, ਭਰਮ ਕਿਵੇਂ ਪੈਂਦੀ ਹੈ, ਅੱਜ ਮੈਂ ਸਪਤਕ ਮਣੀ ਹੁੰਦੀ ਹੈ ਕਿ ਚਿੱਟੇ ਰੰਗ ਦੀ ਮਣੀ, ਉਹਦਾ ਚਿੱਟਾ ਪਣ ਐਸਾ ਵੀ ਜੇ ਉਹਦੇ ਸਾਹਮਣੇ ਲਾਲ ਰੰਗ ਦਾ ਫੁੱਲ ਰੱਖ ਦੋ ਉਹ ਮਣੀ ਸਾਰੀ ਓ ਲਾਲ ਹੋ ਜਾਂਦੀ, ਉਹਦਾ ਰੰਗ ਸਾਰੀ ਉਹਦੇ ਚ ਆ ਜਾਂਦਾ। ਹੁਣ ਜੇ ਕੀ ਇਹ ਰੰਗ ਇਹਦੇ ਵਿੱਚ ਬਣ ਗਿਆ ਤਾਂ ਵੀ ਗਲਤ ਗੱਲ ਹੈ, ਕਿਉਂਕਿ ਉਹ ਤਾਂ ਰੰਗ ਤੋਂ ਨਿਰਲੇਪ ਹੈ। ਜੇ ਕਹੀਏ ਵੀ ਇਹਦੇ ਵਿੱਚ ਨਹੀਂ ਹੈ, ਵਿੱਚ ਦਿਸ ਰਿਹਾ, ਐ ਜਿਹੜਾ ਅੰਦਰ ਸਾਖੀ ਹੈ ਨਾ, ਹੈ ਤਾਂ ਉਹ ਨਿਰਲੇਪ ਹੈ ਪਰ ਉਹਦੇ ਵਿੱਚ ਸਫੁਰਨ ਹੁੰਦੀ ਹੈ ਨਾ। ਇਹ 42 ਭਾਵ ਉਹਦੀ ਸੱਤਾ ਤੋਂ ਬਿਨਾਂ ਹੋ ਹੀ ਨਹੀਂ ਸਕਦੇ। ਤੇ ਇਹਨੂੰ ਕਹਿੰਦੇ ਨਾ ਇਹ ਜਿਹੜੀ ਸਾਸ ਨੀ ਫੁਰੇ ਸਰਵ ਸਾਖੀ ਮੈਂ, ਇਸ ਨੂੰ ਦੱਸਦੇ ਨੇ ਜਾਗਰਤ ਜਾਗਰਤ
ਜਾਗਰਤ ਵਿਸ਼ਵ ਅਵਾਨੀ ਕੀ ਲਿਹੋ ਮਾਨ।
ਜਾਗਰਤ ਅਵਸਥਾ ਦਾ ਜਿਹੜਾ ਅਭਿਮਾਨੀ ਦੇਵ ਹੈ ਤੇ ਉਹਨੂੰ ਵਿਸ਼ਵ ਨਾਮੇ ਜੀਵ ਕਹਿੰਦੇ ਆ ਸਾਸ ਨੂੰ, ਵਿਸ਼ਵ ਨਾਮੇ ਜੀਵ। ਅਗਲੀ ਗੱਲ ਜਿਹੜੀ ਇੱਥੇ ਭਾਈ ਸੰਤੋਖ ਸਿੰਘ ਨੇ ਸਾਸ ਜੀ ਉਹ ਨਹੀਂ ਲਿਖੀ, ਉਹਦਾ ਵੇਰਵਾ ਵਿੱਚ ਨਹੀਂ ਆਇਆ, ਸਮਝਣ ਵਾਸਤੇ ਹੋਰ ਸੌਖੀ ਹੋ ਜਾਊਗੀ। ਜਾਗਰਤ ਅਵਸਥਾ ਦੇ ਅੰਦਰ ਜਿਹੜਾ ਆਪਣੇ ਅੰਦਰ ਜੀਵ ਆਤਮਾ ਸਾਧ ਸਿੰਘ ਜੀ, ਸਾਰੀ ਜਾਗਰਤ ਅਵਸਥਾ ਦੀ ਗੱਲ ਨੂੰ ਦੇਖਦਾ, ਸੁਣਦਾ, ਸੁੰਘਦਾ, ਬੋਲਦਾ, ਖਾਂਦਾ, ਪੀਂਦਾ, ਤੁਰਦਾ ਫਿਰਦਾ, ਹੁਕਮ ਦਿੰਦਾ, ਇਹ ਉਹ ਮਾਲਕ ਰਹਿੰਦਾ ਕਿੱਥੇ? ਜਿਹੜਾ ਆਪਣੇ ਆਪ ਨੂੰ ਇਹ ਦੁੱਖ ਸੁੱਖ ਅਨੁਭਵ ਕਰਦਾ ਜਾਗਰਤ ਅਵਸਥਾ ਦਾ ਅਭਿਮਾਨੀ ਦੇ, ਉਹਦਾ ਨਾਮ ਕੀ ਹੈ? ਉਹਦਾ ਨਾਮ ਹੈ ਸਾਸੀ ਵਿਸ਼ਵ ਨਾਮੇ ਜੀਵ। ਉਸ ਵੇਲੇ ਉਹਨੂੰ ਵਿਸ਼ਵ ਕਹਿੰਦੇ। ਵਿਸ਼ਵ ਦਾ ਅਰਥ ਹੈ ਆਹ ਸੰਸਾਰ ਵਿਸ਼ਵ ਹੈ ਨਾ, ਜਿਹੜਾ ਵਿਸ਼ਵ ਦਾ ਗਿਆਨ ਰੱਖਣ ਵਾਲਾ ਹੈ, ਇਸ ਕਰਕੇ ਉਹਨੂੰ ਵਿਸ਼ਵ ਨਾਮੇ ਜੀਵ ਕਹਿੰਦੇ ਆ। ਰਹਿੰਦਾ ਕਿੱਥੇ ਹੈ? ਉਹ ਸਾਸ ਜੀ ਜਿਹੜੇ ਸਾਡੇ ਨੇਤਰ ਨੇ, ਇਹਨਾਂ ਨੇਤਰਾਂ ਦੀ ਬੈਕ ਸਾਈਡ ਤੇ ਪਿੱਛੇ ਇੱਕ ਬਰੀਕ ਨਾੜੀਆਂ ਨੇ, ਜਾਗਰਤ ਅਵਸਥਾ ਦੇ ਅੰਦਰ ਉਹ ਇੱਥੇ ਨਿਵਾਸ ਰੱਖਦਾ। ਇਹਦਾ ਨਾਮ ਉਸ ਵੇਲੇ ਸਾਸ ਜੀ ਵਿਸ਼ਵ ਹੈ। ਇੱਥੇ ਬੈਠ ਕੇ ਫਿਰ 42 ਭਾਵ ਸੁਪਰਨ ਹੁੰਦੇ ਨੇ। ਇਹਨੂੰ ਭਾਈ ਦਇਆ ਸਿੰਘ ਜੀ ਕਹਿੰਦੇ ਆ, ਕਹਿੰਦੇ ਇਹ ਭਾਈ ਜਾਗਰਤ ਅਵਸਥਾ ਹੈ, ਇਸਦਾ ਨਾਮ ਖਾਲਸਾ ਜੀ। ਇਸ ਤੋਂ ਬਾਅਦ ਫਿਰ ਸਿੰਘਾਂ ਨੇ ਸਵਾਲ ਕੀਤਾ, ਭਾਈ ਸਾਹਿਬ ਇਹਦੇ ਨਾਲ ਹੀ ਹੁਣ ਫਿਰ ਸੁਪਨ ਅਵਸਥਾ ਵੀ ਦੱਸ ਦਿਓ ਕੀ ਹੈ? ਇਹ ਤਾਂ ਜਾਗਰਤ ਅਵਸਥਾ, ਆਪ ਕਿਰਪਾ ਕਰਕੇ ਸੁਪਨ ਅਵਸਥਾ ਵੀ ਦੱਸੋ, ਸੁਪਨਾ ਕਿਵੇਂ ਆਉਂਦਾ ਤੇ ਕਿੱਥੇ ਆਉਂਦਾ। ਦੇਖੋ ਸਵਾਲ ਸਾਰੀ ਭਾਈ ਦਇਆ ਸਿੰਘ ਤੇ ਜਿਹੜੇ ਕੀਤੇ ਗਏ ਨੇ, ਇਹ ਬਹੁਤ ਸੂਝਵਾਨ ਗੁਰਸਿੱਖਾਂ ਦੇ ਸਵਾਲ ਨੇ। ਇਹ ਉੱਤਰ ਦੇਣ ਵਾਲਾ ਉਹ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਦਇਆ ਸਿੰਘ ਮਮ ਰੂਪ ਅਦਾਰਾ, ਮੇਰਾ ਰੂਪ ਹੈ ਭਾਈ ਦਇਆ ਸਿੰਘ, ਛੋਟੀ ਜੀ ਬਾਤ ਨਹੀਂ। ਉੱਤਰ ਦੇਣ ਵਾਲਾ ਆਪ ਗੁਰੂ ਸਾਹਿਬ ਸਰੂਪ ਹੈ, ਗੁਰਸਿੱਖਾਂ ਦਾ ਸਤਿਗੁਰ ਵਰਤ ਰਿਹਾ, ਆਪ ਕਾਲੀ ਧਰ ਪਾਤਸ਼ਾਹ ਦੀ ਖੇਡ ਵਰਤ ਰਹੀ ਹੈ। ਸਾਸ ਜੀ ਮਹਾਰਾਜ ਸਾਹਿਬ ਨੂੰ ਭਾਵੇ ਮੁੱਖ ਉਚਰਿਆ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ, ਅੰਧ ਲਖੇ ਬਦਲੋ ਸੁਣੈ, ਜੋ ਕਾਲ ਕਿਰਪਾ ਕਰੋ, ਵਾਹਿਗੁਰੂ ਕਿਰਪਾ ਕਰ ਦੇਵੇ, ਕੀ ਨੀ ਹੋ ਸਕਦਾ। ਸਾਧ ਸਿੰਘ ਜੀ ਭਾਈ ਦਇਆ ਸਿੰਘ ਤਾਂ ਉਹ ਤਾਂ ਇੱਕ ਸਮਰੱਥ ਗੁਰੂ ਦੇ ਵੇਲੇ ਦੀ ਗੱਲ ਹੈ। ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼, ਜਿਨ੍ਹਾਂ ਦੇ ਡਾਕਟਰ ਦੀਵਾਨ ਸਿੰਘ ਨੇ ਰੋਮਾਂ ਦੇ ਵਿੱਚੋਂ ਆਵਾਜ਼ ਟੂਟੀਆਂ ਰਹੀ ਤਿੰਨਾਂ ਚ ਸੁਣੀ। ਸਾਧ ਸਿੰਘ ਜੀ ਗੁਰਮੁਖ ਰੋਮ ਰੋਮ ਹਰਚਾਵੇ ਦੀ ਅਵਸਥਾ ਸੰਤ ਗਿਆਨੀ ਸੁੰਦਰ ਸਿੰਘ ਜੀ ਦੀ। ਉਹ ਮਹਾਂਪੁਰਸ਼ ਸਾਧ ਸਿੰਘ ਜੀ ਆਪਣੇ ਜੀਵਨ ਕਾਲ ਦੇ ਵਿੱਚ ਉਸ ਵੇਲੇ ਭਰ ਜਵਾਨੀ ਦੇ ਵਿੱਚ ਸੀ, ਜੈਤੋਂ ਦਾ ਮੋਰਚਾ ਉਦੋਂ ਲੱਗਿਆ। ਉਹਦੇ ਚ ਬੜੀ ਪੰਥ ਦੀ ਸੇਵਾ ਕੀਤੀ, ਨੀਲੀਆਂ ਪੱਗਾਂ ਦੇ ਕੜਾਹੇ ਰੰਗ ਰੰਗ ਕੇ ਜਿੰਨੇ ਅੰਗਰੇਜ਼ ਫੜਦੇ ਸੀ ਸਾਹਿਬ ਸੀ, ਉਹਨਾਂ ਨੂੰ ਮਹਾਂਪੁਰਸ਼ ਹੋਰ ਤਿਆਰ ਕਰਕੇ ਭੇਜਦੇ, ਔਰ ਵਖਰਾ ਗਈ ਸੀ ਸਰਕਾਰ ਉਸ ਵੇਲੇ। ਇਹ ਕੌਣ ਹੈ ਜਿਹੜੇ ਇੰਨੇ ਸਿੱਖ ਤਿਆਰ ਕਰ, ਕੜਾਹੇ ਗੱਡੇ ਹੋਏ? ਉਦੋਂ ਪਹਿਲਾਂ ਸਾਰੇ ਟਕਸਾਲ ਦੇ ਵਿੱਚ ਚਿੱਟੀ ਪੱਗ ਬੰਨਦੇ ਸੀ। ਉਹਨਾਂ ਦਿਨਾਂ ਚ ਸੰਤਾਂ ਨੇ ਥੋੜਾ ਸਮਾਂ ਮੋਰਚਾ ਲੱਗੇ ਚ ਨੀਲੀ ਪੱਗ ਕੀਤੀ, ਉਦੋਂ ਬਾਅਦ ਫਿਰ ਟਕਸਾਲ ਚ ਨੀਲੀ ਪੱਗ ਵੀ ਪ੍ਰਸਿੱਧ ਹੋ ਗਈ। ਇੱਕ ਸਾਧ ਸਿੰਘ ਜੀ ਭਾਈ ਜਗਾਰ ਸਿੰਘ ਨਾਮ ਦੇ ਬਜ਼ੁਰਗ ਹੋਏ ਆ, ਚੜਾਈ ਕਰਦੇ ਹੁਣ ਤਾਂ ਸਮਾਂ ਹੋ ਗਿਆ। ਉਹ ਮਹਾਂਪੁਰਸ਼ ਸੰਤ ਬਾਬਾ ਜਵਾਰਾ ਸਿੰਘ ਲੜਕੋ ਵਾਲੀ ਮਹਾਂਪੁਰਸ਼ਾਂ ਕੋਲ ਗਏ, ਘਰ ਬਾਰ ਛੱਡਿਆ ਬਰਾਗ ਚ ਆ ਕੇ, ਮੈਨੂੰ ਇਹ ਬਚਨ ਆਪ ਸੁਣਾਇਆ ਉਹਨਾਂ ਨੇ ਜਗਾਰ ਸਿੰਘ। ਉਹ ਜਾ ਕੇ ਕਹਿਣ ਲੱਗੇ, ਮਹਾਰਾਜ ਮੈਂ ਘਰ ਬਾਰ ਛੱਡਿਆ ਬਰਾਗ ਚ ਆ ਕੇ ਤੇ ਮੇਰੀ ਬੇੜੀ ਬਣੇ ਨਾ, ਮੇਰਾ ਬਣਾਓ ਕੁਛ। ਮਹਾਂਪੁਰਸ਼ਾਂ ਨੇ ਮਸਤਕ ਵੱਲ ਦੇਖਿਆ, ਕਹਿੰਦੇ ਭਾਈ ਤੇਰੀ ਵਸਤੂ ਤਾਂ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਕੋਲ ਹੈ, ਤੂੰ ਉੱਥੇ ਚਲਾ ਜਾ, ਮੈਂ ਤੇਰਾ ਕੁਛ ਨੀ ਕਰ ਸਕਦਾ, ਤੂੰ ਉੱਥੇ ਪਹੁੰਚ। ਉਹ ਸਾਧ ਸਿੰਘ ਜੀ ਦਦਾਰ ਸਿੰਘ ਜੀ ਮਹਾਂਪੁਰਸ਼ਾਂ ਕੋਲ ਚਲੇ ਗਏ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਕੋਲ, ਤੇ ਮਹਾਂਪੁਰਸ਼ ਪੁੱਛਦੇ ਆ ਉਹਨੂੰ, ਕਹਿੰਦੇ ਦਦਾਰ ਤੇਰਾ ਨਾਮ ਕੀ ਹੈ ਭਾਈ? ਕਹਿੰਦੇ ਜੀ ਦਦਾਰ ਸਿੰਘ ਹੈ ਮੇਰਾ ਨਾਮ। ਕਹਿੰਦੇ ਦਦਾਰ ਸਿੰਘ ਦੱਸ ਫਿਰ ਕੀ ਹੋਣਾ? ਸੰਤ ਵਾਲਿਆਂ ਨੂੰ ਰੱਖਦੇ ਨੀ ਸੀ, ਉਹਨਾਂ ਦਾ ਇੱਕ ਨਿਯਮ ਸੀ ਵੀ ਜਿੰਨਾ ਚਿਰ ਪੰਜ ਗ੍ਰੰਥੀ ਸਾਰੀ ਜਵਾਨੀ ਕੰਠ ਨਾ ਹੋ ਜਾਏ ਉਹਨਾਂ ਚ ਜਥੇ ਚ ਭਰਤੀ ਨਹੀਂ ਸੀ ਸਾਧ ਸਿੰਘ ਜੀ ਕਰਦੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਨਿਜ ਰੱਖਿਆ ਜਿੰਨਾ ਚਿਰ ਪੰਜੇ ਵਾਲੀਆਂ ਨਾਲ ਕੰਠ ਹੋ ਜਾਏ ਉਨਾ ਚਿਰ ਭਰਤੀ ਨਹੀਂ ਸੀ ਕਰਦੇ। ਜਦੋਂ ਸੰਤ ਕਰਤਾਰ ਸਿੰਘ ਜੀ ਨੂੰ ਪੱਗ ਦੇਣ ਲੱਗੇ ਪਟਨਾ ਸਾਹਿਬ, ਮਹਾਂਪੁਰਸ਼ ਕਹਿੰਦੇ ਕਰਤਾਰ ਸਿੰਘ ਵੱਡਿਆਂ ਦੇ ਵੇਲੇ ਕਹਿੰਦੇ ਸਮਾਂ ਚੰਗਾ ਸੀ, ਪੰਜ ਗ੍ਰੰਥੀ ਕੰਠ ਕਰ ਲੈਂਦੇ ਪੰਜੇ ਵਾਲੀਆਂ ਤਾਂ। ਕਹਿੰਦੇ ਫਿਰ ਮੈਨੂੰ ਸੰਤਾਂ ਨੇ ਕਹਿ ਦਿੱਤਾ ਸੀ ਵੀ ਭਾਈ ਥੋੜੀ ਜਿਹੀ ਛੋਟ ਦੇ ਦੇ, ਕਹਿੰਦੇ ਸਮਾਂ ਕੋਈ ਚੰਗਾ ਨਹੀਂ ਰਿਹਾ, ਪੰਜ ਬਾਣੀਆਂ ਕੰਠ ਕਰਾ ਦਿਓ। ਕਰ ਕਹਿੰਦੇ ਮੈਂ ਪੰਜ ਬਾਣੀਆਂ ਕੰਡ ਕਰਾਉਂਦਾ ਰਿਹਾ, ਪਰ ਕਹਿੰਦੇ ਭਾਈ ਹੁਣ ਸਮਾਂ ਇਹੋ ਜਿਹਾ ਆ ਗਿਆ ਕਿ ਪੜ੍ਹਾਈ ਨਾ ਵੱਲ ਹੋ ਜਾਏ, ਕੰਮ ਢਿੱਲਾ ਹੁੰਦਾ ਜਾਂਦਾ। ਕਿ ਕਹਿੰਦੇ ਭਾਈ ਹੁਣ ਮੈਂ ਅਧਿਕਾਰੀ ਦੇਖ ਕੇ ਪੜ੍ਹਾਉਂਦਾ ਸੀ, ਪੰਥ ਖਾਲਸੇ ਦੀ ਵਿਦਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਕਹਿੰਦੇ ਹੁਣ ਅਧਿਕਾਰੀ ਅਧਿਕਾਰੀ ਦੇਖਣ ਦੀ ਲੋੜ ਨੀ, ਪੜ੍ਹਾ ਦਿਆ ਗੁਜਰਾ ਵੀ ਆਉਂਦਾ। ਸੋ ਇਉਂ ਸਾਸਤਰੀ ਉਹ ਮਹਾਂਪੁਰਸ਼ ਕਹਿੰਦੇ ਭਾਈ ਦੱਸ ਕੇ ਤੂੰ ਪਾਠੀ ਬਣਨਾ, ਉਹ ਕਹਿੰਦੇ ਜੀ ਨਹੀਂ ਮੈਂ ਪਾਠੀ ਨੀ ਬਣਨਾ। ਕਹਿੰਦੇ ਫਿਰ ਕੀਰਤਨ ਸਿੱਖਣਾ, ਰਾਗੀ ਬਣਨਾ, ਕਹਿੰਦੇ ਜੀ ਮੈਂ ਕੀਰਤਨ ਨਹੀਂ ਸਿੱਖਣਾ। ਦਲਦਾਰ ਸਿੰਘ ਕਹਿੰਦੇ ਫਿਰ ਸਿੱਧਾ ਗਿਆਨੀ ਬਣਨਾ ਤਾਂ, ਕਹਿੰਦਾ ਨਾ ਜੀ ਮੈਂ ਤਾਂ ਗਿਆਨੀ ਨਹੀਂ ਬਣਨਾ, ਜਦ ਮੈਂ ਪਾਠੀ ਨੀ ਹੈ ਬਾਜ਼ਾਰ ਕੀ ਮੈਂ ਗਿਆਨੀ ਕਿੱਥੋਂ ਬਣ ਜੂ। ਸੰਤ ਕਹਿੰਦੇ ਫਿਰ ਤੂੰ ਕੀ ਕਰਨਾ ਹੈ ਸਾਡੇ ਕੋਲ, ਅਸੀਂ ਤਾਂ ਇੱਥੇ ਪਾਠੀ ਬਣਾਉਂਦੇ ਹਾਂ, ਰਾਗੀ ਬਣਾਉਂਦੇ ਹਾਂ, ਪ੍ਰਚਾਰਕ ਬਣਾਉਂਦੇ ਹਾਂ, ਕਥਾ ਵਾਚਕ, ਉਹਨਾਂ ਨੂੰ ਆ ਗਏ ਸਾਡੇ ਕੋਲ। ਕਹਿੰਦਾ ਜੀ ਮੈਨੂੰ ਭੇਜਿਆ ਬਾਬਾ ਜਵਾਲਾ ਸਿੰਘ ਜੀ ਨੇ। ਕਹਿੰਦਾ ਮੈਂ ਉਸ ਵੇਲੇ ਵੀ ਸਾਧੂਆਂ ਦੀ ਸੰਗਤ ਤਾਂ ਜੇ ਕਰੀ ਨੀ ਸੀ, ਕਹਿੰਦਾ ਮੈਂ ਤਾਂ ਸਿੱਧੇ ਹਰਿਮੰਦਰ ਘਰ ਤੋਂ ਤਾਂ ਆਇਆ ਸੀ, ਮੈਨੂੰ ਕਿਹੜਾ ਬੋਲਣ ਦਾ ਪਤਾ ਸੀ ਵੀ ਸਾਧੂਆਂ ਨਾਲ ਕਿਵੇਂ ਬੋਲੀਦਾ। ਕਹਿੰਦਾ ਜੀ ਮੈਂ ਸਿੱਧੇ ਹੀ ਪੈ ਗਿਆ ਸੰਤਾਂ ਨੂੰ, ਕਹਿੰਦਾ ਜੀ ਮੈਂ ਆਇਆ ਸਾਧ ਬਣਨ, ਵੀ ਜੇ ਬਣਾ ਸਕਦੇ ਹੋ ਤਾਂ ਮੇਰੇ ਨਾਲ ਗੱਲ ਕਰਿਓ। ਕਹਿੰਦਾ ਮੈਂ ਸਿੱਧੇ ਹੀ ਆਇਆ, ਉਹਨਾਂ ਨੂੰ ਗੱਲ ਕਹਿ ਦਿੱਤੀ। ਕਹਿੰਦਾ ਹੁਣ ਮੈਨੂੰ ਸ਼ਰਮ ਆਉਂਦੀ ਮੈਂ ਕਿਵੇਂ ਬੋਲ ਰਿਹਾ ਸੀ ਰਤਨ। ਕਹਿੰਦੇ ਸੰਤ ਹੱਸਦੇ, ਕਹਿੰਦੇ ਅੱਛਾ ਬਾਬਾ ਜੀ ਬਣਨਾ ਹੈ, ਲਓ ਉਹਨੂੰ ਹੁਣ ਤੱਕ ਜਿੱਥੇ ਬਾਬਾ ਜੀ ਕਹਿੰਦੇ, ਦੀਦਾਰ ਸਿੰਘ ਤਾਂ ਬਹੁਤ ਘੱਟ ਹੁੰਦੇ ਜਿਹੜੇ ਜਾਣਦੇ ਨੂੰ, ਬਾਬਾ ਜੀ ਉਹ ਸੰਘੇ ਉਹਨਾਂ ਦੀ। ਕਹਿੰਦੇ ਬਾਬਾ ਬਣਨਾ ਹੈ, ਕਹਿੰਦੇ ਹਾਂਜੀ ਸੰਤ। ਕਹਿੰਦੇ ਉਹਦੇ ਤੇ ਪਾਬੰਦੀ ਨੀ ਲਾਈ ਵੀ ਤੂੰ ਪੰਜ ਗ੍ਰੰਥ ਕੰਡ ਕਰ ਲੈ। ਕਹਿੰਦੇ ਚੱਲ ਕੋਈ ਨੀ, ਜੈਸੇ ਹੀ ਕਰੀ ਚੱਲ ਸੇਵਾ। ਕਿਹਾ ਨੀ ਵੀ ਤੈਨੂੰ ਸਾਧ ਬਣਾਵਾਂਗੇ। ਸਾਲ ਕੁ ਲੰਘਿਆ, ਸੰਤ ਕਹਿੰਦੇ ਬਾਬਾ ਜੀ ਹਾਂ ਮਹਾਰਾਜ। ਕਹਿੰਦੇ ਮੇਰਾ ਜੀ ਕਰਦਾ ਵੀ ਤੈਨੂੰ ਜੇ ਜਾਦੇ ਨੀ ਦੇਖ, ਗੁਰੂ ਗ੍ਰੰਥ ਸਾਹਿਬ ਆਪਣਾ ਗੁਰੂ ਹੈ, ਕਮ ਸੇ ਕਮ ਇੰਨੀ ਕੁ ਤਾਂ ਪੜ੍ਹਾਈ ਆਉਣੀ ਚਾਹੀਦੀ ਵੀ ਤੂੰ ਪੜ੍ਹ ਲੈ ਥੋੜਾ ਜਿਹਾ, ਪਾਠੀ ਬਣ ਜਾ। ਕਹਿੰਦਾ ਦੇਖੋ ਮਹਾਰਾਜ ਵੀ ਅਜੇ ਕੁਛ ਨੀ ਵਿਗੜਿਆ, ਅੱਜ ਤਾਂ ਸਾਲ ਹੀ ਲੰਘਿਆ, ਮੇਰਾ ਸਾਲ ਖਰਾਬ ਹੋ ਗਿਆ ਸਮਝ ਲਓ, ਵੀ ਮੈਂ ਤਾਂ ਸਾਧ ਬਣ ਲਿਆ, ਨਹੀਂ ਬਣਾਉਣਾ ਤੁਸੀਂ ਐਵੇਂ ਮੇਰਾ ਟਾਈਮ ਕਿਉਂ ਖਰਾਬ ਕਰਦੇ, ਮੈਨੂੰ ਜਵਾਬ ਦੇ ਦਿਓ। ਸੰਤ ਕਹਿੰਦੇ ਨਹੀਂ ਨਹੀਂ, ਕਹਿੰਦੇ ਅੱਜ ਚੱਲ ਗੜਬਾ ਚੱਕ ਲੈ ਤੂੰ ਨਾਲੇ ਲਈ ਜਾ ਸੇਵਾ ਕਰੀ। ਕਹਿੰਦਾ ਜੀ ਕਥਾ ਮੈਂ ਸੁਣਦਾ ਰਿਹਾ, ਫਿਰ ਕਥਾ ਚ ਕਈ ਗੱਲਾਂ ਸਾਖੀਆਂ ਹੁੰਦੀਆਂ ਨੇ। ਕਹਿੰਦੇ ਮੈਨੂੰ ਬੋਲਣ ਦਾ ਢੰਗ ਆ ਗਿਆ ਵੀ ਸਾਧਾਂ ਨਾਲ ਐਂ ਨੀ ਬੋਲੀ ਜਾਂਦਾ, ਕਹਿੰਦੇ ਫਿਰ ਅਕਲ ਆ ਗਈ ਕੁਝ। ਕਹਿੰਦੇ ਉਹ ਵੀ ਆਪਾਂ ਨੂੰ ਕਹਿੰਦੇ ਵੀ ਜੱਟ ਨੂੰ ਦੁਪਹਿਰੇ ਪਿੱਛੇ ਅਕਲ ਆਉਂਦੀ ਹੈ, ਪਰ ਚਲੋ ਆ ਗਈ। ਕਹਿੰਦੇ ਮੈਂ ਬੋਲਣਾ ਚੱਲਣਾ ਸਿੱਖ ਗਿਆ ਥੋੜਾ ਜਿਹਾ। ਤੀਸਰੀ ਵਾਰ ਸੰਤ ਕਹਿੰਦੇ ਦਰਦਾਰ ਸਿੰਘ, ਕਹਿੰਦੇ ਪਤਾ ਨੀ ਮੇਰੇ ਅੰਦਰੋਂ ਕਿਉਂ ਨੀ ਇਹ ਗੱਲ ਜਾਂਦੀ, ਮੇਰਾ ਜੀ ਕਰਦਾ ਵੀ ਤੈਨੂੰ ਪੜ੍ਹਾ ਦੇ। ਕਹਿੰਦੇ ਜੀ ਫਿਰ ਮੈਨੂੰ ਸਮਝ ਆਈ ਵੀ ਸੀ ਵੀ ਤੀਸਰਾ ਬਚਨਾ ਹੈ ਮੋੜਨ ਵਾਲਾ। ਕਹਿੰਦੇ ਮੈਂ ਕਿਹਾ ਮਹਾਰਾਜ ਜੀ ਬੇਨਤੀ ਹੈ ਵੀ ਤੀਸਰਾ ਬਚਨਾ ਹੈ, ਹੁਣ ਮੈਂ ਮੋੜ ਨੀ ਸਕਦਾ। ਕਹਿੰਦੇ ਅੱਛਾ ਪੜ੍ਹੇਗਾ। ਕਹਿੰਦਾ ਜੀ ਪੜੂੰਗਾ, ਪਰ ਮੇਰੀ ਇੱਕ ਸ਼ਰਤ ਹੈ। ਸੰਤ ਇੰਨੇ ਖੁਸ਼ ਹੋ ਗਏ, ਕਹਿੰਦੇ ਭਾਵੇਂ ਤੂੰ 100 ਸ਼ਰਤਾਂ ਬਣਾ ਲੈ ਪਰ ਤੂੰ ਪੜ੍ਹ ਲੈ। ਕਹਿੰਦਾ ਨਹੀਂ ਜੀ ਇੱਕੋ ਹੀ ਹੈ। ਕਹਿੰਦੇ ਦੱਸ ਕੀ ਸ਼ਰਤ ਹੈ। ਕਹਿੰਦਾ ਜੀ ਪੜੂੰਗਾ ਜ਼ਰੂਰ, ਪਰ ਹੁਣ ਤੁਸੀਂ ਪੜ੍ਹਾਉਣ ਤੇ ਨਾ ਮੁਕਰਿਓ। ਕਹਿੰਦੇ ਭੋਲਿਆ ਮੈਂ ਤਾਂ ਰਹੀਆਂ ਮਿੰਨਤਾਂ ਕਰਦਾ ਪੜ੍ਹਾ ਦਾ। ਕਹਿੰਦਾ ਨਹੀਂ ਜੀ ਤੁਸੀਂ ਬਚਨ ਦੇ ਪੜ੍ਹਾਓਗੇ। ਕਹਿੰਦੇ ਹਾਂ ਪੜ੍ਹਾਉਂ। ਕਹਿੰਦਾ ਫਿਰ ਮੈਂ ਇੱਕ ਦਿਨ ਪੜ੍ਹਨਾ, ਮੈਂ ਦੂਜੇ ਦਿਨ ਪੋਥੀ ਨਹੀਂ ਚੱਕਣੀ। ਇੱਕ ਦਿਨ ਚ ਜਿੰਨਾ ਮਰਜ਼ੀ ਪੜ੍ਹਾ ਦਿਓ, ਜਿੰਨਾ ਤੁਸੀਂ ਚਾਹੁੰਦੇ ਹੋ ਉਨਾ ਹੀ ਪੜ੍ਹ ਦੂੰਗਾ, ਪਰ ਅਗਲੇ ਦਿਨ ਮੈਂ ਨੀ ਪੋਥੀ ਚੱਕਣੀ, ਕਿੱਲੇ ਟੰਗੀ ਹੋਊਗੀ। ਮਹਾਂਪੁਰਸ਼ਾਂ ਨੇ ਉਹਦੇ ਮੋਢੇ ਤੇ ਹੱਥ ਧਰ ਕੇ ਕਹਿੰਦੇ ਬਾਬਾ ਜੀ, ਕਹਿੰਦੇ ਤੂੰ ਕੀ ਜਾਣੇਗਾ, ਜਾ ਤੈਨੂੰ ਇੱਕ ਦਿਨ ਚ ਪੜ੍ਹਾਵਾਂਗੇ। ਇਹ ਬਚਨ ਰਿਹਾ ਗੁਰਸਿੱਖਾ, ਇੱਕ ਦਿਨ ਚ ਗੁਰੂ ਕਿਰਪਾ ਕਰੂ। ਉਹ ਜਿਹੜਾ ਗੁੰਗਿਆਂ ਨੂੰ ਅੱਤ ਸਿਖਾਉਣ ਵਾਲਾ ਹੈ ਉਹਨੂੰ ਬੇਨਤੀ ਕਰਾਂਗੇ, ਜਾਂ ਤੇਰੇ ਲਈ ਬੇਨਤੀ ਕਰੂੰਗਾ, ਤੈਨੂੰ ਇੱਕ ਦਿਨ ਚ ਪੜ੍ਹਾ ਦਾਂਗੇ। ਕਹਿੰਦਾ ਜੀ ਫਿਰ ਮੈਨੂੰ ਵੀ ਥੋੜਾ ਜਿਹਾ ਭੈ ਆਇਆ ਸੰਤਾਂ ਤੋਂ ਵੀ ਏਡੇ ਵੱਡੇ ਮਹਾਂਪੁਰਸ਼ਾਂ ਨੂੰ ਤੂੰ ਕੌਣ ਲਿਆ ਬੋਲਦਾ ਰਿਹਾ, ਇਹ ਏਡੀ ਵੱਡੀ ਜ਼ਿੰਮੇਵਾਰੀ ਲੈ ਲਈ ਇਹਨਾਂ ਨੇ। ਕਹਿਣ ਲੱਗੇ ਭਾਈ ਐ ਕਰ, ਸੁੱਧੇ ਕੇਸਿੰਗ ਕਰ ਇਸ਼ਨਾਨ, ਸੁੱਚੇ ਪਾ ਬਸਤਰ, ਤੇ ਗੁਰੂ ਗ੍ਰੰਥ ਸਾਹਿਬ ਦੀ ਆਜਾ ਹਜ਼ੂਰੀ ਚ। ਮੈਂ ਕਰਦਾ ਅਰਦਾਸ ਵੀ ਹੇ ਗੁਰੂ ਗ੍ਰੰਥ ਸਾਹਿਬ, ਤੂੰ ਜਗਤ ਦਾ ਮਾਲਕ ਹੈ, ਤੂੰ ਗੁਰੂ ਨਾਨਕ ਉੱਤੇ ਮਰਿਆਂ ਚ ਜੂਨ ਪਾ ਕੇ ਜਾਨ ਪਾ ਕੇ ਕੰਸੀ ਦੇ ਪਿੰਡ ਪਧਾਰ ਦਿੱਤੇ ਸੀ। ਤੈਂ ਸੱਤਵੇਂ ਜਾਮੇ ਚ ਉਹ ਗੁੰਗੇ ਮਹਿਰੇ ਨੂੰ ਜਿਹਦੇ ਜ਼ਮਾਨ ਨੀ ਸੀ ਕਰਨੀ ਸੀ, ਉਹਦੇ ਕੋਲੋਂ ਅਰਥ ਗੀਤਾ ਦੇ ਕਰਾ ਦਿੱਤੇ ਸੀ ਵੀ ਤੂੰ ਉਹੀ ਸਰੂਪ ਹੈ, ਮੇਰੀ ਦਾਸ ਦੀ ਅਰਦਾਸ ਹੈ, ਮੈਂ ਆਪਣੇ ਲਈ ਤਾਂ ਕੁਛ ਮੰਗਿਆ ਨੀ, ਇਹ ਸਿੱਖ ਲਈ ਮੰਗਦਾ ਵੀ ਇਹਨੂੰ ਇੱਕ ਦਿਨ ਚ ਪੜਾ ਦਿਓ। ਕਹਿੰਦੇ ਦੀਦਾਰ ਸਿੰਘ ਹੁਣ ਗੱਲ ਸੁਣ ਲੈ ਕੰਨ ਖੋਲ ਕੇ, ਜਦੋਂ ਸੂਰਜ ਚੜ ਜਾਏ ਉਦੋਂ ਦਿਨ ਸ਼ੁਰੂ ਹੁੰਦਾ, ਜਦੋਂ ਛਿਪ ਜਾਏ ਕਹਿੰਦੇ ਖੇਡ ਸਮਾਪਤ ਹੋ ਜਾਣੀ ਹੈ, ਜਾਂ ਜਿੰਨਾ ਪੜ੍ਹਨਾ ਇੱਕ ਦਿਨ ਚ ਪੜ੍ਹੀ, ਜਿੰਨੇ ਜਿਹੜੇ ਗ੍ਰੰਥ ਦੇ ਪੰਨਿਆਂ ਦੀ ਤੂੰ ਦਰਸ਼ਨ ਕਰ ਲਏਗਾ ਨਾ, ਐ ਪੰਨਾ ਥੱਲ ਨਹੀਂ ਪੜ੍ਹਨ ਦੀ ਲੋੜ ਨਹੀਂ, ਉਹ ਦਰਸ਼ਨ ਕਰਦੇ ਕਰਦੇ ਜਾਂ ਤੈਨੂੰ ਸਾਰਾ ਕੁਛ ਆ ਜਾਊਗਾ। ਮੈਂ ਉਹਨੂੰ ਵਿਸ਼ੇਸ਼ ਮਿਲਣ ਵਾਸਤੇ ਗਿਆ ਬਾਬਾ ਜੀ ਨੂੰ, ਮੱਧ ਵੀ ਆਏ ਹੋਏ ਸੀ। ਕਹਿੰਦੇ ਜੀ ਸਭ ਤੋਂ ਪਹਿਲਾਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ, ਇੱਕ ਓਂਕਾਰ ਤੋਂ ਲੈ ਕੇ 18-10 ਤੱਕ। ਕਹਿੰਦਾ ਇਹ ਜੀ ਕਲਾ ਵਰਤੀ ਸਾਰਾ ਗੁਰੂ ਗ੍ਰੰਥ ਸਾਹਿਬ ਆ ਗਿਆ। ਕਹਿੰਦਾ ਫਿਰ ਸੂਰਜ ਪ੍ਰਕਾਸ਼ ਦੇ ਪੰਨੇ ਥੱਲੇ ਫਿਰ ਵਿਧਾਨ ਦੇ ਗ੍ਰੰਥ ਜਿੰਨੇ ਗ੍ਰੰਥ ਜਦੇ ਚ ਸੀ ਕਹਿੰਦਾ ਮੈਂ ਸਾਰਾ ਦਿਨ ਲੱਗਿਆ ਰਿਹਾ। ਕਹਿੰਦੇ ਸਾਰੇ ਦਿਨ ਚ ਮੈਨੂੰ ਸਾਰੇ ਗ੍ਰੰਥ ਕੰਠ ਹੋ ਗਏ। ਮੈਨੂੰ ਕਹਿੰਦੇ ਹਰੀ ਸਿੰਘ ਤੂੰ ਕਿਤੇ ਕੱਲ ਨੂੰ ਸਟੇਜਾਂ ਤੇ ਕਹੇਗਾ ਇਹ ਭਾਵ ਲੈ ਕੇ, ਸੰਤ ਕਹਿੰਦੇ ਹੁਣ ਤੂੰ ਐਂ ਕਰ ਮੇਰਾ ਇਮਤਿਹਾਨ ਲੈ। ਸੰਤ ਕਹਿੰਦੇ ਉਹ ਬਿਰਧ ਵਾਸਤੇ 100 ਸਾਲ ਦੀ ਉਮਰ ਹੋਏਗੀ ਉਹਨਾਂ ਦੀ। ਮੈਂ ਕਿਹਾ ਜੀ ਮੈਂ ਇਮਤਿਹਾਨ ਤੁਹਾਡਾ ਕਿਵੇਂ ਲਵਾਂ? ਕਹਿੰਦੇ ਤੂੰ ਕੋਈ ਸਵਾਲ ਕਰ, ਤੂੰ ਤਾਂ ਪੜ੍ਹਿਆ ਰਤੀਬ ਨਾਲ ਜਿੰਨਾ ਕੁ, ਉਹਦੇ ਵਿੱਚੋਂ ਸਵਾਲ ਕਰ ਵਿਧਾਨ ਦਾ ਕੋਈ। ਮੈਂ ਕਿਹਾ ਜੀ ਠੀਕ ਹੈ, ਮੇਰੇ ਮਨ ਚ ਵੀ ਆਇਆ ਵੀ ਚਲੋ ਉਹਦੇ ਕਿਤੇ ਗੱਲ ਜੈਮੀ ਨਾ ਹੋਵੇ, ਵਧਾ ਕੇ ਨਾ ਕਹਿੰਦਾ ਹੋਵੇ ਬਜ਼ੁਰਗ ਇਹ, ਵੀ ਦੇਖ ਵੀ ਲੈਣਾ ਚਾਹੀਦਾ ਥੋੜਾ ਜਿਹਾ। ਮੈਂ ਕਿਹਾ ਜੀ ਫਿਰ ਐਂ ਦੱਸੋ ਵੀ ਗਿਆਨ ਦੇ ਸਾਧਨ ਕਹਿ ਰਹੇ ਸੱਤ ਨੇ? ਕਹਿੰਦੇ ਚਾਰ ਸਾਧਨ ਨੇ। ਮੈਂ ਕਿਹਾ ਜੀ ਕਿਹੜੇ ਕਿਹੜੇ? ਕਹਿੰਦੇ ਵਿਰਾਗ ਵਿਵੇਕ ਘੱਟ ਸੰਤੀ ਮੁੱਖ ਚਾ, ਹੋਰ ਕੁਛ ਕੀ ਪੁੱਛਣਾ? ਮੈਂ ਜੀ ਨਮਸਕਾਰ ਕਰਦੀ, ਮਗਰ ਮੈਨੂੰ ਪੁੱਛਣਾ ਕੁਛ। ਮੈਂ ਕਿਹਾ ਉੱਤਰ ਮੈਂ ਸਵਾਲ ਬਾਅਦ ਚ ਕਰਦੇ, ਕਾਢ ਦੇ ਕੇ ਪਹਿਲਾਂ ਦੇ ਜਵਾਬ ਦੇ ਦਿੰਦੇ ਹੋ ਤੁਸੀਂ, ਇਹਦਾ ਮਤਲਬ ਠੀਕ ਹੈ ਜੀ ਖੇਡ ਵਰਤੀ ਹੈ ਨਾ ਵੀ ਮਹਾਰਾਜ ਫਿਰ ਹੁਣ ਗਾਂ ਵੀ ਕਿਰਪਾ ਕਰ ਦੋ। ਕਹਿੰਦੇ ਉਹਨਾਂ ਦੇ ਕੋਲ ਇੱਕ ਕਲਾ ਸੀ ਸਮਾਧੀ ਲਾਉਣ, ਉਹ ਸਮਾਧੀ ਦੇ ਪ੍ਰਕਰਨ ਚ ਆਊਗੀ ਅੱਗੇ, ਹੁਣ ਆਪਾਂ ਉੱਥੇ ਤੱਕ ਪਹੁੰਚੀਏ। ਕੱਲ ਨੂੰ ਸਮਾਧੀ ਦੀ ਬਾਰੀ ਹੈ, ਨਾਲੇ ਛੁੱਟੀ ਆ ਤੁਹਾਨੂੰ, ਇਹ ਕੱਲ ਨੂੰ ਸਮਾਧੀ ਲੱਗੀ ਰਹੂਗੀ, ਤੁਹਾਨੂੰ ਜ਼ਿਆਦਾ ਇਹ ਵੀ ਨਹੀਂ ਹੋਊਗਾ ਨਾ ਕੰਮਾਂ ਕਾਰ ਵਾਲੇ ਹੋ। ਤੇ ਉਹਨਾਂ ਦੇ ਵਿੱਚ ਇਹ ਕਲਾ ਸੀ ਆਪ ਸਮਾਧੀ ਲਾਉਣ ਦੀ, ਕੀ ਦੂਸਰੇ ਦੀ ਸਮਾਧੀ ਲਾਉਣ ਦੀ ਕਲਾ ਸੀ, ਇਹ ਨਹੀਂ ਮੈਂ ਦੇਖੀ ਕਿਸੇ ਚ। ਇਹ ਉਹਨਾਂ ਦੇ ਵਿੱਚ ਅੱਗੇ ਕਲਾ ਇਹ ਆਈ ਜਿਹੜੀਆਂ ਦੀ ਉਹਨਾਂ ਨੇ ਸਮਾਧੀ ਅੱਗੇ ਸਾਹਸ ਨਹੀਂ, ਐਸੀ ਤਾਕਤ ਰੱਖਦੇ ਸੀ। ਸੋ ਇਸ ਕਰਕੇ ਸਾਹਸ ਨੇ ਕਈ ਵਾਰ ਕਥਾ ਸਮਝਣਾ, ਇਹ ਵਿਸ਼ਵ ਆਬਾਦੀ ਕੀ ਲਿਓ ਮਾਨ, ਇਹ ਵਿਸ਼ਵ ਅਭਿਮਾਨੀ ਹੈ ਇਸਦਾ, ਇਸ ਅਵਸਥਾ ਦਾ ਮਾਲਕ। ਕਹਿੰਦੇ ਫਿਰ ਭਾਈ ਸਾਹਿਬ ਸੁਪਨ ਅਵਸਥਾ ਦੱਸੋ ਕੀ ਹੈ, ਉਹ ਦੱਸਣ ਲੱਗੇ ਹਨ ਸੁਣੋ ਜੀ।
ਥੋਲ ਸਿਰਨ ਥੋਲ ਵਿਖੇ ਨਾ,
ਕਹਿੰਦੇ ਉੱਥੇ ਨਾ ਤਾਂ ਅਸੂਲ ਸਰੀਰ ਹੈ ਜਿੱਥੇ ਸੁਪਨਾ ਆਉਂਦਾ, ਤੇ ਨਾ ਅਸੂਲ ਵਿਸ਼ੇ ਨੇ ਜਿਹੜੇ ਪਿੱਛੇ ਗਿਣੇ ਨੇ 14 ਵਿਸ਼ੇ ਇੰਦਰਿਆਂ ਦੇ, ਇਹ ਵੀ ਨਹੀਂ ਹੈ। ਨਾ ਅਸੂਲ ਸਰੀਰ ਹੈ, ਅਸੂਲ ਤਾਂ ਕੋਈ ਚੀਜ਼ ਨੀ, ਸੁੱਤਾ ਪਿਆ, ਅੱਖਾਂ ਬੰਦ ਨੇ, ਕੰਨਾਂ ਚ ਆਵਾਜ਼ ਨੀ ਸੁਣਦੀ, ਜੀਭ ਬੋਲ ਨੀ ਰਹੀ, ਪੈਰ ਚੱਲ ਨੀ ਰਹੇ, ਹੱਥ ਵਿੱਚ ਜਿਹੜਾ ਕੋਈ ਪਕੜ ਨੀ ਰਹੇ, ਤੇ ਉਹ ਅਸੂਲ ਕਿਰਿਆ ਤਾਂ ਸਾਰੀ ਬੰਦ ਹੋ ਗਈ। ਤੇ ਅਸੂਲ ਕਿਰਿਆ ਤਾਂ ਉਸ ਵੇਲੇ ਭਾਈ ਸਾਹਿਬ ਜੀ ਕਹਿੰਦੇ ਹੈ ਨਹੀਂ,
ਸੁਪਤ ਕੋ ਅਭਾਵ ਜਿਸਮਾ ਹੈ,
ਸੁਪਤੀ ਅਵਸਥਾ ਦਾ ਅਭਾਵ ਹੈ ਉਹ ਵੀ ਨਹੀਂ ਹੈ।
ਜੇ 14 ਹੈ ਇਹਦੇ ਆਤਮ ਆਦਿ ਕੀ,
ਕਹੇ ਹੈ 14 ਇੰਦਰੀਏ ਜਿਹੜੇ ਕਹੇ ਹਨ,
ਰਹਿਤ ਸਮਗਰ ਵਾਸਨਾ ਜਾਏ,
ਸਾਰਿਆਂ ਦੀ ਸਮਗਰ ਕਹੀਏ, ਸਾਰਿਆਂ ਦੀ ਜਿਹੜੀ ਵਾਸਨਾ ਹੈ ਨਾ ਜਾਗਰਤ ਅਵਸਥਾ ਦੀ, ਉਹ ਵਾਸਨਾ ਹੈ, ਉੱਥੇ ਵਾਸਨਾ ਸਪੁਰਨ ਹੁੰਦੀ ਹੈ, ਉਹ ਵਿਸ਼ੇ ਨਹੀਂ ਹਨ।
ਅਵਿਦਿਆ ਮੈਂ ਸੂਖਮ ਵਿਵਹਾਰ ਜੋ,
ਅਵਿਦਿਆ ਮੈਂ, ਅਵਿਦਿਆ ਸਰੂਪ ਸੂਖਮ ਵਿਵਹਾਰ ਹੋ ਰਿਹਾ, ਅਵਿਦਿਆ ਦੇ ਵਿੱਚ ਵਿਵਹਾਰ ਸਾਰਾ ਹੀ ਹੋ ਰਿਹਾ। ਪਹਾੜ ਵੀ ਦਿਖਦੇ ਆ, ਨਦੀਆਂ ਵੀ ਦਿਸਦੇ ਆ, ਭੱਜਦਾ ਵੀ ਹੈ, ਲੱਤਾਂ ਬਾਹਾਂ ਵੀ ਟੁੱਟ ਗਈਆਂ, ਮਰਦਾ ਵੀ ਹੈ, ਤੇ ਕਈ ਤਰ੍ਹਾਂ ਦੀਆਂ ਖੇਡਾਂ ਇਹ ਹੋ ਰਹੀਆਂ, ਪਰ ਅਵਿਦਿਆ ਮੈਂ, ਅਵਿਦਿਆ ਸਰੂਪ ਕਰਕੇ ਹੋ ਰਹੀਆਂ ਹਨ।
ਹੋਰੇ ਅਮੂਰਤ ਸਾਖੀ ਮਹੇ,
ਸਾਖੀ ਦੇ ਵਿੱਚ ਇਹ ਅਮੂਰਤ ਭਾਵ ਜਿਹੜਾ ਅਵਿਦਿਆ ਦਾ, ਇਹ ਮੂਰਤ ਤਾਂ ਹੈ ਨੀ ਉੱਥੇ ਕੋਈ, ਅਮੂਰਤ ਰੂਪ ਹੋ ਰਿਹਾ ਹੈ।
ਤੇਜਸ ਅਮਾਨੀ ਕੀ ਜਾਨ,
ਜੀ ਜਿਹੜਾ ਜੀਵ ਆਤਮਾ ਹੈ ਇਹਦਾ ਨਾਮ ਬਦਲ ਗਿਆ ਹੁਣ, ਕਿਉਂ? ਉਹਦੀ ਕਿਰਿਆ ਬਦਲ ਗਈ, ਇੱਕ ਤਾਂ ਉਹਦਾ ਕਰਮ ਬਦਲ ਗਿਆ। ਉਹੀ ਜਿਹੜਾ ਜੀਵ ਅਭਿਮਾਨੀ ਦੇਵ ਸੀ, ਉਹ ਸਾਹ ਸਿੰਘ ਜੀ ਉਹਨੇ ਜਗ੍ਹਾ ਬਦਲ ਲਈ, ਪਹਿਲਾਂ ਤਾਂ ਉਹ ਨੇਤਰਾਂ ਦੇ ਬੈਕ ਸਾਈਡ ਤੇ ਸੀ, ਉੱਥੋਂ ਫਿਰ ਸਾਹ ਸਿੰਘ ਸੁਪਨਾ ਤਾਂ ਆਉਂਦਾ ਹੈ ਆਪਣੇ ਆਹ ਜਿਹੜਾ ਕੰਠ ਹੈ ਨਾ, ਇਸ ਥਾਂ ਤੇ ਇੱਕ ਬੜੀ ਬਰੀਕ ਨਾੜੀ ਹੈ, ਯੋਗ ਮਤ ਦੇ ਅੰਦਰ ਸਾਹ ਸਿੰਘ ਜੀ ਕਰੋੜਾਂ ਨਾੜੀਆਂ ਦੱਸੀਆਂ ਸਾਡੇ ਅੰਦਰ, ਉਹਦੇ ਵਿੱਚ 10 ਨਾੜੀਆਂ ਮੁੱਖ ਨੇ ਜਿਹੜੀਆਂ ਯੋਗਾ ਅਭਿਆਸ ਕਰਨ ਵਾਲੇ ਕਰਦੇ ਹੈ। ਗੁਰਸਿੱਖਾਂ ਨੂੰ ਤਾਂ ਸੌਖਾ ਕੰਮ ਦੇ ਦਿੱਤਾ ਮਾਰਾ ਨੇ, ਯੋਗ ਅਭਿਆਸ ਕਰਨ ਕਰਿਆ, ਸਗਲ ਤਿਆਗ ਮਨ ਮੱਧੇ ਫਿਰਿਆ, ਅੰਤ ਪ੍ਰਕਾਰ ਕੀ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੇ ਕਰਾਤੀ, ਵਰਤਨੇ ਕਰੇ ਬਾਬਾ ਤੇ ਨਹੀਂ ਤੁਲ ਰਾਮ ਨਾਮ ਵਿਚਾਰ। ਨਾਨਕ ਗੁਰਮੁਖ ਨਾਮ ਜਪਿਆ, ਇੱਕ ਵਾਰ ਆਪਣਾ ਤਾਂ ਕੰਮ ਸੌਖਾ ਹੋਵੇ, ਰਾਜਯੋਗ ਦੇ ਦਿੱਤਾ ਆਪਾਂ ਨੂੰ, ਉਹ ਹੜ ਯੋਗ ਸੀ ਜਿਹੜਾ, ਉਹਦੇ ਸਾਹ ਸਿੰਘ ਜੀ ਇੱਕ ਨਾੜੀ ਦਾ ਨਾਮ ਯੋਗ ਕਲਪਤਰ ਸ਼ਾਸਤਰ ਹੈ, ਇੱਕ ਉਹ ਸ਼ਾਸਤਰ ਦਾ ਨਾਮ ਹੀ ਯੋਗ ਕਲਪਤਰ ਹੈ, ਉਹਦੇ ਸਾਰੀ ਪ੍ਰਕਿਰਿਆ ਹੁੰਦੀ ਹੈ। ਉਹ ਇਸ ਥਾਂ ਤੇ ਕੰਠ ਦੇ ਵਿੱਚ ਇੱਕ ਨਾੜੀ ਹੈ, ਉਸ ਨਾੜੀ ਦਾ ਨਾਮ ਜਿਵੇਂ ਇਹਦਾ ਨਾਮ ਈੜਾ ਪਿੰਗਲਾ ਔਰ ਸੁਖਮਨ, ਇੱਕ ਨਾੜੀ ਦਾ ਨਾਮ ਸੂਰਜ ਦੀ ਨਾੜੀ ਹੈ, ਇਹਦਾ ਨਾਮ ਕੀੜਾ, ਇਹਦਾ ਨਾਮ ਪਿੰਗਲਾ, ਜਿਹੜੀ ਸੰਘ ਦੇ ਵਿੱਚ ਹੈ ਇਹਦਾ ਨਾਮ ਸੁਖਮਨ ਨਾੜੀ ਹੈ। ਹੋਰ ਦੇਖ ਲਿਓ ਕਿ ਜੇ ਕਰਕੇ ਸਾਹ ਸਿੰਘ ਜੀ ਕੁਦਰਤੀ ਬਾਤ ਆਈ ਗਈ, ਕਾਹਨੂੰ ਰੱਖਣੀ ਹੈ? ਜੇ ਕਿਸੇ ਨੂੰ ਬਲੱਡ ਪ੍ਰੈਸ਼ਰ ਵਧਿਆ ਵਾ ਹੋਵੇ ਨਾ, ਗੇ ਚ ਇੰਨੀ ਲੱਗੀ ਵੀ ਹੋਵੇ, ਗੋਲੀ ਖਾਣ ਦੀ ਲੋੜ ਨਹੀਂ, ਤੁਹਾਨੂੰ ਮੈਂ ਇੱਕ ਛੋਟਾ ਜਿਹਾ ਇਲਾਜ ਦੱਸ ਦਿੰਦਾ, ਉਹ ਤੁਸੀਂ ਕਰਕੇ ਦੇਖਿਓ ਵੀ ਸਹੀ ਹੈ। ਜਿਹਨਾਂ ਨੇ ਪਹਿਲਾਂ ਕਰਿਆ ਉਹ ਤਾਂ ਕਹਿੰਦੇ ਨੇ ਸਹੀ ਹੈ, ਵੀ ਇਹ ਚਲੋ ਦਵਾਈ ਜਿਹੀ ਵਾਦੀ ਵਧੀਆ ਹੋਵੇ, ਫਿੱਟ ਆਈ ਦੀ ਵੀ ਹੈ ਗੱਲ,
ਜਿਸ ਵੇਲੇ ਬੇਚੈਨੀ ਲੱਗੀ ਹੋਵੇ। ਆਹ ਜਿਹੜੀ ਸੁਰ ਹੈ ਆਪਣੀ ਚੰਦਰਮਾ ਦੀ ਸੁਰ ਹੈ, ਇਹਦੇ ਚ ਠੰਡ ਹੈ। ਜਿਹੜੀ ਇਹ ਹੈ ਸੂਰਜ ਦੀ ਹੈ, ਇਹਦੇ ਚ ਗਰਮੀ ਵੱਧਦੀ ਹੈ। ਜਿਸ ਵੇਲੇ ਸਾਧ ਸਿੰਘ ਜੀ ਬਹੁਤ ਘਬਰਾਹਟ ਹੁੰਦੀ ਹੈ, ਉਸ ਵੇਲੇ ਸੱਜੇ ਪਾਸੇ ਨੂੰ ਸੱਜੀ ਪੱਖੀ ਨੂੰ ਟੇਢੇ ਹੋ ਕੇ ਪੈ ਜਾਓ। 15 ਮਿੰਟ ਤੋਂ ਬਾਅਦ ਇਹ ਨਾਸਕਾ ਬੰਦ ਹੋ ਜੂਗੀ, ਸਾਹ ਦੇ ਹੀ ਆਉਣ ਲੱਗ ਜੂ ਆਪਣੇ ਆਪ। ਇਹ ਟੇਢੇ ਹੋਣ ਦੇ ਨਾਲ ਹੀ ਨਾ ਉਹ ਅੰਦਰੋਂ ਜਿਹੜਾ ਐਟੋਮੈਟਿਕ ਸਿਸਟਮ ਹੈ ਉਹ ਜਦੇ ਬਦਲ ਜਾਣਾ, ਤੇ ਉਹ ਜਦੋਂ ਇਹਦੇ ਤੇ ਸਾਹ ਚੱਲ ਪੂਗਾ, ਵਾਹਿਗੁਰੂ ਵਾਹਿਗੁਰੂ ਕਹਿੰਦੇ ਰਹੋ ਸਾਸ ਦੇ ਨਾਲ, ਇੱਕ ਇੱਕ ਸਾਹ ਦੇ ਵਿੱਚ 10-15 ਵਾਰ ਕਹਿ ਦੋ, 2 ਵਾਰ ਕਹਿ ਦੋ, 4 ਵਾਰ ਜਿੰਨਾ ਕਹਾਉਂਦਾ, ਐਂ ਸੁੱਟ ਟਕਾ ਕੇ ਰੱਖੋ, ਬੱਕੀ ਭਰਨੇ ਪਏ ਰਹੋ। ਤੁਸੀਂ ਦੇਖੋਗੇ ਵੀ ਥੋੜੇ ਚਿਰ ਤੋਂ ਬਾਅਦ ਬੇਚੈਨੀ ਖਤਮ ਹੋ ਗਈ, ਕਿਉਂਕਿ ਸਾਹ ਚੰਦਰਮਾ ਦੀ ਸੁਰਤ ਹੀ ਆਉਣ ਲੱਗ ਗਿਆ। ਉਹਦੇ ਨਾਲ ਠੰਡ ਅੰਦਰ ਵੱਧ ਗਈ, ਜਿਹੜੀ ਕਿਉਂਕਿ ਸਰੀਰ ਕਿਤੇ ਰਿਹਾ। ਯੋਗਾ ਕੀ ਸੀ? ਯੋਗ ਤਾਂ ਇੱਕ ਸਾਸ ਨੀ, ਜਿਹੜਾ ਯੋਗਾ ਸੀ ਇਹ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਸੀ, ਉਹ ਕੋਈ ਰੱਬ ਨੂੰ ਮਿਲਣ ਵਾਸਤੇ ਨਹੀਂ। ਇਹਦੀਆਂ ਬਹੁਤ ਸਾਰੀਆਂ ਯੋਗਾ ਦੇ ਅੰਦਰ ਸਰੀਰਕ ਬਿਮਾਰੀਆਂ ਨੂੰ ਹਟਾਉਣ ਵਾਸਤੇ ਸੀ। ਇਹ ਵੀ ਉਹਦੇ ਚੋਂ ਇੱਕ ਕਿਰਿਆ ਸਾਸ ਜੀ। ਉਹ ਮੈਨੂੰ ਜਿਸ ਵੇਲੇ ਦੱਸੀ ਉਹਨਾਂ ਸਤਪੁਰਸ਼ਾਂ ਨੇ, ਮੈਂ ਕਰਕੇ ਦੇਖਿਆ, ਉਹ ਬਿਲਕੁਲ ਠੀਕ ਹੋਈ ਵੀ ਤੁਹਾਡੇ 15 ਮਿੰਟ ਦੇ ਵਿੱਚ ਸੁਰਵਾ ਕਰਦੀ ਆਪਣੇ ਆਪ। ਸੋ ਇਸ ਕਰਕੇ ਈੜਾ ਪਿੰਗਲਾ ਔਰ ਸੁਖਣਾ 3 ਵਸਾਏ ਕਿਠਾਈ, ਦੇਣੀ ਸੰਗਲ ਕਹਾਂ ਪਿਰਾਗ ਮਨ ਮੱਜਨ ਕਰੇ ਤਿਥਾਈ। ਗੁਰਬਾਣੀ ਚਾਹੁੰਦੀ ਹੈ ਨਾ ਤੁਹਾਡਾ ਇਹ, ਤੇ ਜਿਸ ਵੇਲੇ ਇਹ ਜਿਹੜੀ ਨਾੜੀ ਹੈ ਇਹਦਾ ਨਾਮ ਹੈ ਪ੍ਰਤੀਤ। ਉਸ ਨਾੜੀ ਦਾ ਨਾਮ ਬਾਲ ਦੇ 200 ਹਿੱਸੇ ਚ ਨਿਗਰੀਕ ਹੈ, ਦਿਸ ਨਹੀਂ ਸਕਦੀ। ਇਹ ਜਿਹੜੀਆਂ ਮਸ਼ੀਨਾਂ ਅੱਜ ਕੱਲ ਵਿਗਿਆਨੀਆਂ ਉਹਨਾਂ ਨਾਲ ਦੇਖੋਗੀ, ਟੈਲੀਸਕੋਪ ਰਹੀ ਉਹਨਾਂ ਨੂੰ ਪਤਾ ਲੱਗਦਾ ਇਹਦਾ, ਉਹ ਇੰਨੀ ਸੁੱਖ ਹੈ ਉਹਦੇ ਵਿੱਚ। ਫਿਰ ਜੀਵਾਤਮਾ ਇੱਥੇ ਕੰਠ ਚ ਉਤਰ ਜਾਂਦੀ, ਇੱਥੇ ਜਦੋਂ ਉਤਰ ਜਾਂਦਾ, ਉਹ ਜਿਹੜਾ ਇੱਥੇ ਸੀ ਉਹਦਾ ਨਾਮ ਦਿਸਬਨਾਮੀ ਸੀ, ਇੱਥੇ ਆ ਗਿਆ ਉਹਦਾ ਨਾਮ ਤੇਜਸ ਨਾਮ। ਭਾਈ ਦਇਆ ਸਿੰਘ ਜੀ ਕਹਿੰਦੇ ਨੇ ਇਹਦਾ ਨਾਮ ਤੇਜਸ ਨਾਮ ਹੋ ਗਿਆ, ਇਹਦਾ ਨਾਮ ਬਦਲ ਗਿਆ ਕਿਉਂਕਿ ਇਹਦੀ ਕਿਰਿਆ ਬਦਲ ਗਈ। ਤੇ ਉਸ ਵੇਲੇ ਫਿਰ ਸੁਪਨ ਦੀ ਸ੍ਰਿਸ਼ਟੀ ਸਾਹ ਨਹੀਂ ਰਚਦਾ, ਇਸ ਕਰਕੇ ਇਹਦਾ ਨਾਮ ਤੇਜਸ ਨਾਮ ਹੈ।
ਸੁਪਨ ਅਵਸਥਾ ਕਹੀਏ ਤਾਂ ਹੈ,
ਭਾਈ ਸਾਹਿਬ ਜੀ ਕਹਿੰਦੇ ਇਹਨੂੰ ਫਿਰ ਅਵਸਥਾ ਨੂੰ ਸੁਪਨ ਅਵਸਥਾ ਕਹਿੰਦੇ ਹੈ। ਉਹੀ ਜੀਵ ਸਾਹ ਸੰਜੀ ਉਹੀ ਮਨੁੱਖ ਹੁੰਦਾ, ਕੱਪੜੇ ਧੋਣ ਲੱਗ ਜਾਵੇ ਧੋਬੀ, ਕੱਪੜੇ ਸੀਣ ਲੱਗ ਜਾਵੇ ਦਰਜੀ, ਕੱਪੜੇ ਵੇਚਣ ਲੱਗੇ ਬਜਾਜ। ਇਸੇ ਤਰ੍ਹਾਂ ਉਹੀ ਜੀਵ ਆਤਮਾ ਅੱਖਾਂ ਚ ਬੈਠਾ ਸੀ ਜਾਗਰਤ ਅਵਸਥਾ ਦਾ, ਉਹ ਵਿਸ਼ਵਨਾਮੀ ਅਭਿਮਾਨੀ ਦੇਵ ਹੈ, ਕੰਠ ਚ ਆ ਗਿਆ ਤਾਂ ਉਹ ਤੇਜਸ ਨਾਮ ਹੋ ਗਿਆ, ਕਿਉਂਕਿ ਸੁਪਨ ਅਵਸਥਾ ਦਾ ਅਭਿਮਾਨੀ ਬਣ ਗਿਆ ਉਹ। ਮਾਲਕ ਤਾਂ ਉਹੀ ਹੈ, ਉਹਦੇ ਕਰਕੇ ਸੁਪਨਾ ਆ ਰਿਹਾ, ਜੇ ਉਹਨਾਂ ਵੀ ਸੁਪਨੇ ਨਹੀਂ ਆ ਰਹੇ। ਇਸ ਕਰਕੇ ਹੁਣ ਅੱਗੇ ਦੱਸਦੇ ਹਨ, ਜਦੋਂ ਇਹ ਬਚਨ ਕਹੇ ਇਸ ਦੇ ਅੱਗੇ ਤੇਜਸ ਨਾਮ ਕਰਕੇ ਇਹ ਜਿਹੜਾ ਜੀਵ ਹੈ ਸੁਪਨ ਅਵਸਥਾ ਕਹੀਏ ਤਾਂ ਗੇ, ਇਹਨੂੰ ਸੁਪਨ ਅਵਸਥਾ ਕਹਿੰਦੇ ਨੇ। ਫਿਰ ਸਿੱਖਾਂ ਨੇ ਸਵਾਲ ਕੀਤਾ, ਹੇ ਭਾਈ ਸਾਹਿਬ ਇਹ ਸੁਖੋਪ ਦੀ ਅਵਸਥਾ ਕੀ ਹੈ? ਹੁਣ ਸੁਖੋਪ ਦੀ ਅਵਸਥਾ ਦੱਸਦੇ ਹਨ, ਚਲੋ ਜੀ ਤੁਰੰਤ।
ਸਮਗਰ ਵਾਸਨ ਮੈਂ ਜੋ ਅਮੂਰਤ,
ਸਮਗਰ ਸਾਰੀ ਵਾਸਨਾ ਅਮੂਰਤ ਹੋ ਕਰਕੇ ਨਾ, ਮੂਰਤੀਵਾਨ ਨਹੀਂ ਹੈ ਕੋਈ ਵੀ, ਅਮੂਰਤ ਹੋ ਕਰਕੇ ਤੇ ਉਸ ਵੇਲੇ ਅਵਿਦਿਆ ਦਾ ਵਿਵਹਾਰ ਹੈ, ਅਵਿਦਿਆ ਮੈਂ ਅਮੂਰਤ ਹੋ ਕਰਕੇ ਵਿਵਹਾਰ ਵਰਤ ਰਿਹਾ। ਸੁਖੋਪ ਦੀ ਅਵਸਥਾ ਚ ਕੀ ਹੈ? ਜੀਵ ਇੱਥੋਂ ਵੀ ਟਿਕਾਣਾ ਛੱਡ ਗਿਆ, ਇੱਥੇ ਵੀ ਨਹੀਂ ਰਿਹਾ, ਇੱਥੇ ਤਾਂ ਸੁਪਨ ਦਾ ਮਾਲਕ ਹੈ। ਜਦੋਂ ਅਵਸਥਾ ਬਦਲੇ ਤੇ ਇੱਥੇ ਸਾਸ ਵੀ ਹਿਰਦੇ ਚ ਆ ਜਾਂਦਾ, ਅਵਿਦਿਆ ਦੇ ਵਿੱਚ ਲੀਨ ਹੋ ਜਾਂਦਾ। ਇੱਥੇ ਆ ਕੇ ਅਵਿਦਿਆ ਮੈਂ ਕਾਰੀਆ ਹੋ ਰਿਹਾ ਹੈ, ਕੋਈ ਹੋਰ ਕਾਰੀਆ ਨਹੀਂ। ਕਹਿੰਦਾ ਜੀ ਅੱਜ ਇੰਨੀ ਨੀਂਦ ਗੂੜੀ ਆ ਗਈ, ਕਹਿੰਦਾ ਮੈਨੂੰ ਤਾਂ ਪੈ ਕੇ ਨੀ ਪਤਾ ਰਿਹਾ, ਬੜੀ ਸੁੱਖਾਂ ਦੀ ਨੀਂਦ ਆਈ, ਸੁੱਖ ਅਨੁਭਵ ਹੋ ਰਿਹਾ। ਉਹ ਇੰਨਾ ਕੁ ਤਾਂ ਗਿਆਨ ਹੈ ਵੀ ਸੁੱਖ ਦੀ ਨੀਂਦ ਆ ਰਹੀ ਹੈ, ਪਰ ਉੱਥੇ ਹੋਰ ਕੋਈ ਵਿਵਹਾਰ ਨਹੀਂ ਹੋ ਰਿਹਾ। ਉਹਨੂੰ ਸਾਸ ਵੀ ਸੁਖੋਪ ਦੀ ਅਵਸਥਾ ਕਹਿੰਦੇ ਆ। ਜਾਗਰਤ ਸੁਪਨ ਦੋਨਾਂ ਦਾ ਅਭਾਵ ਹੋ ਗਿਆ, ਨਾ ਸੁਪਨਾ ਆ ਰਿਹਾ ਤੇ ਨਾ ਹੀ ਜਾਗਦਾ, ਤੇ ਗੂੜੀ ਨੀਂਦ ਆਈ ਹੋਈ ਹੈ, ਅਵਿਦਿਆ ਦੇ ਵਿੱਚ ਇੱਥੇ ਲੀਨ ਹੋ ਗਿਆ ਹੈ। ਉਹ ਹਿਰਦੇ ਦੇ ਅੰਦਰ ਉਹਨੂੰ ਪ੍ਰਗਨਾਮੀ ਜੀਵ ਕਹਿੰਦੇ ਆ, ਉਹਦੀ ਸੰਗਿਆ ਫੇਰ ਬਦਲ ਗਈ। ਸੋ ਅੱਗੇ ਦੱਸਦੇ ਹਨ,
ਸਰਬ ਵਿਦਿਆ ਕੋ ਵਿਵਹਾਰ,
ਹਰ ਅਵਿਦਿਆ ਮਈ ਹੈ ਉਸ ਵੇਲੇ। ਇਸ ਕਰਕੇ ਉਹਦੇ ਵਿੱਚ ਅਨੁਭਵ ਕਰਨ ਵਾਲੀ ਸ਼ਕਤੀ ਇੱਕ ਗਿਆਨ ਕਲਾ ਜਾਗਦੀ ਹੈ।
ਕਾਰਨ ਦੇਹ ਅਵਿਦਿਆ ਮੈਂ,
ਕਾਰਨ ਦੇਹ ਜਿਹੜੀ ਨਾ ਉਹਦੀ ਅਵਿਦਿਆ ਮੈਂ, ਅਵਿਦਿਆ ਸਰੂਪ ਹੈ, ਉਹਦੇ ਵਿੱਚ ਲੀਨ ਹੁੰਦਾ ਹੈ।
ਭੈ ਲੀਨ ਸੂਖਮਤਾ ਸਾਰ,
ਸਾਰੇ ਸੂਖਮਤਾ ਦਾ ਸਾਰ ਉੱਥੇ ਦੇ ਚ ਲੀਨ ਹੋ ਰਿਹਾ ਹੈ।
ਸਾਖੀ ਗਿਆਨ ਰਹੋ ਸਨ ਮਾਤਰ,
ਕਹਿੰਦੇ ਫਿਰ ਜਿਹੜਾ ਸਾਖੀ ਹੈ ਉਹ ਗਿਆਨ ਮਾਤਰ, ਉੱਥੇ ਉਹਨੂੰ ਸਾਰਾ ਇਹ ਗਿਆਨ ਹੈ ਵੀ ਸੁੱਖਾਂ ਦੀ ਨੀਂਦ ਆ ਰਹੀ ਹੈ। ਦੇਹ ਸੌਂਦੀ ਹੈ ਸਾਧ ਸਿੰਘ ਜੀ, ਜਿਹੜੀ ਅੰਦਰ ਆਤਮਾ ਹੈ ਇਹ ਤਾਂ ਸੌਣ ਵਾਲੀ ਚੀਜ਼ ਨਹੀਂ ਹੈ, ਇਹਨੂੰ ਤਾਂ ਨਾ ਜਾਗਦਾ ਕਹਿ ਸਕਦੇ ਨਾ ਸੁੱਖਾ ਕਹਿ ਸਕਦੇ। ਤਾਂ ਸਾਧ ਸਿੰਘ ਜੀ ਜਿਉਂ ਜਿਉਂ ਅਵਸਥਾ ਬਦਲੂ ਉਦੋਂ ਪਤਾ ਲੱਗਣਾ। ਇਸ ਕਰਕੇ ਤੁਰਿਆ ਅਵਸਥਾ ਸਤਿਗੁਰੂ ਕਦੇ ਸੁਣਦੇ ਨਹੀਂ ਹੈ। ਇਹ ਨੀਂਦ ਹੈ ਜਿਹੜੀ, ਇਹ ਤਾਂ ਨੀਂਦ, ਭੁੱਖ, ਕਾਮ, ਇਹ ਸਾਰੀਆਂ ਸਾਧ ਸਿੰਘ ਤਮੰਗੁਣ ਸ਼ਾਇਦ, ਨੀਂਦ ਵੀ ਤਮੰਗੁਣ ਹੈ। ਇਹ ਜਦੋਂ ਤਿੰਨਾਂ ਗੁਣਾਂ ਦੀ ਹੱਥੋਂ ਪਰੇ ਚਲਿਆ, ਨੀਂਦ ਦਾ ਉਹਦੇ ਪ੍ਰਭਾਵ ਹੀ ਪੈਂਦਾ ਹੈ, ਉਹ ਸਦਾ ਇੱਕ ਰਸ ਅਵਸਥਾ ਬਣ ਜਾਂਦੀ ਹੈ। ਤੇ ਇਹ ਅਹਿਸਾਸ ਵੀ ਸੁਖੋਕਤੀ ਅਵਸਥਾ ਕਹੀ ਹੈ।
ਪਰਾਗ ਅਭਿਮਾਨੀ ਕੀ ਨਿਰਤਾਰ
ਕਰੋ, ਨਿਰਣੇ ਕਰਕੇ ਧਾਰਨ ਕਰ ਲੋ, ਇਹਨੂੰ ਪ੍ਰਗ ਨਾਮੇ ਜੀਵ ਕਹਿੰਦੇ ਹਨ।
ਇਹ ਸੁਖਪਤੀ ਅਵਸਥਾ ਲਖ ਸਿੱਖ,
ਇਹ ਸੁਖੋਕਤੀ ਅਵਸਥਾ, ਇਹਦਾ ਨਾਮ ਜਾਗਤ ਸੁਪਨ ਸੁਖੋਕਤ, ਇਹ ਤੀਸਰੀ ਅਵਸਥਾ ਸੁਖੋਕਤੀ ਹੈ।
ਤਿੰਨੋ ਭਲੀ ਭਲੇ ਉਰਤਾਰ
ਪ੍ਰਕਾਰ ਹਿਰਦੇ ਧਾਰਨ ਕਰ ਲੈ।
ਜਾਗਰਤ ਮੈਂ ਕਿਸ ਕਾਰਨ ਤੇ,
ਜੋ ਸਿੱਖ ਪੁੱਛਣ ਲੱਗੇ ਕਹਿੰਦੇ ਭਾਈ ਸਾਹਿਬ ਜਾਗਰਤ ਸੁਪਨ ਸੁਖੋਵਤੀ ਇਹ ਤਿੰਨੇ ਅਵਸਥਾ ਤਾਂ ਦੱਸ ਦਿੱਤੀਆਂ, ਆਹ ਜਿਹੜੀ ਮੂਰਛਾ ਆ ਜਾਂਦੀ ਹੈ ਇਹ ਕਿਹੜੀ ਅਵਸਥਾ ਹੋਈ? ਉਦੋਂ ਜੀਵਾਤਮਾ ਕਿੱਥੇ ਚਲੇ ਜਾਂਦਾ ਜਦੋਂ ਬੇਹੋਸ਼ ਹੋ ਜਾਂਦਾ? ਗੱਲ ਵੀ ਸਹੀ ਸੀ, ਪ੍ਰਸ਼ਨ ਅਹਿਮ ਸਿੱਖਾਂ ਨੇ ਠੀਕ ਕੀਤਾ, ਖਾਲਸੇ ਨੇ ਪ੍ਰਸ਼ਨ ਕਰ ਦਿੱਤਾ, ਨਾ ਜਾਗਦਾ ਹੈ ਨਾ ਸੁਪਨਾ ਆ ਰਿਹਾ ਨਾ ਸੁਖੋਵਤੀ ਹੈ, ਉਹ ਬੇਹੋਸ਼ ਪਿਆ ਹੈ, ਸਾਹ ਚੱਲ ਰਹੇ ਨੇ, ਉਦੋਂ ਜੀਵਾਤਮਾ ਕਿੱਥੇ ਹੁੰਦਾ? ਭਾਈ ਸਾਹਿਬ ਜੀ ਹੁਣ ਇਹਦਾ ਉੱਤਰ ਦੇਣ ਲੱਗੇ ਹਨ।
ਜਾਗਰਤ ਮੈਂ ਕਿਸ ਕਾਰਨ ਤੇ,
ਜਾਗਰਤ ਦੇ ਵਿੱਚ ਕਿਸੇ ਕਾਰਨ ਕਰਕੇ, ਜੇ ਕਿਤੇ ਐਸਾ ਭਾਣਾ ਵਰਤਦਾ ਆਮ ਹੀ ਹੁੰਦੀ ਰਹਿੰਦੀ ਆ ਗੱਲ,
ਕਿਤ ਲੱਗੇ ਹੈ ਚੋੜ ਜਹ ਮਰਮ ਸਥਾਨ,
ਮਰਮ ਸਥਾਨ ਪੰਜ ਨਲ ਆਪਣੇ ਸਰੀਰ ਵਿੱਚ, ਸਿਰ ਦਾ ਜਿਹੜਾ ਇਹ ਵੀ ਮਰਮ ਸਥਾਨ ਹੈ, ਕਾਲ ਦਾ ਜਿਹੜਾ ਇਹ ਵੀ ਮਰਮ ਸਥਾਨ ਹੈ, ਗੁਰਤਾ ਦਾ ਜਿਹੜੇ ਇਹ ਵੀ ਮਰਮ ਸਥਾਨ ਹੈ, ਪੈਰਾਂ ਦੀਆਂ ਕਲੀਆਂ ਜਿਹੜੀਆਂ ਇਹ ਵੀ ਮਰਮ ਸਥਾਨ ਹੈ, ਇਹਦੇ ਵਿੱਚ ਚੋਟ ਸਾਸ ਨਹੀਂ ਲੱਗ ਜਾਏ ਬੰਦਾ ਬੇਹੋਸ਼ ਹੋ ਜਾਂਦਾ, ਇਹਨੂੰ ਮਰਮ ਸਥਾਨ ਕਹਿੰਦੇ ਨੇ, ਜਿੱਥੇ ਜਿਹੜੇ ਇਸ ਤਰ੍ਹਾਂ ਦੇ ਜ਼ਰੂਰੀ ਅੰਗ ਨੇ ਬੜੇ ਕੋਮਲ ਅੰਗ ਨੇ, ਜਿੱਥੇ ਬੇਹੋਸ਼ੀ ਹੋ ਜਾਏ, ਗਲ ਘੁੱਟਦੀ ਹੈ ਪੰਜਵਾਂ ਤਾਂ ਵੀ ਬੇਹੋਸ਼ ਹੋ ਜਾਂਦਾ, ਇਹ ਮਰਮ ਸਥਾਨ ਤੇ ਕਿਤੇ ਚੋਟ ਲੱਗ ਜਾਏ ਜਾਂ ਕਿਸੇ ਕਾਰਨ ਕਰਕੇ, ਜਾਂ ਫਿਰ ਅੱਗੇ ਦੱਸਦੇ ਕਿਦੋਂ ਰੋਗ ਖੜੋ ਜੇ,
ਕਿਦੋਂ ਰੋਗ ਕਹੇ ਅਪਰਹਿਤ ਹੋਏ,
ਕਿਤੇ ਰੋਗ ਲੱਗ ਜਾਏ ਰੋਗ ਚ ਬੇਹੋਸ਼ ਹੋ ਜਾਵੇ, ਇਹਦੋ ਰੋਕ ਹੈ ਅਪਰਹੇਤ ਹੋਏ, ਕੋਈ ਹੋਰ ਕਾਰਨ ਹੋ ਜਾਵੇ ਜਿਹਦੇ ਕਰਕੇ ਬੰਦਾ ਬੇਹੋਸ਼ ਹੋ ਜਾਂਦਾ,
ਜਲੋ ਰਹੇ ਅਚੇਤ ਮਹਾਨ
ਤੱਕ ਸਾਸ ਜੀ ਗੱਲ ਕੀ ਵੀ ਉਹ ਬੇਹੋਸ਼ ਰਹੇ ਜਿੰਨਾ ਚਿਰ ਹੋਸ਼ ਨਹੀਂ ਆਏ,
ਤੋਲੋ ਸਾਖੀ ਕਿਰ ਅਵੰਤਰ,
ਦੇਰ ਤੱਕ ਜਿਹੜਾ ਸਾਖੀ ਹੈ ਨਾ ਅੰਦਰ, ਜਿਹੜਾ ਦ੍ਰਿਸ਼ਟਾ ਰੂਪ ਹੋ ਕਰਕੇ ਦੇਖ ਰਿਹਾ ਹੈ, ਉਹਦੇ ਸਾਸੀ ਕੇਰ ਅਵੰਤਰਣ, ਉਹਦੇ ਵਿੱਚ ਵਿਸ਼ਵਮਾਨੀ ਕੀ ਪਹਿਚਾਨ, ਪੜਦੇ ਪਏ
ਵਿਸ਼ਵਮਾਨੀ ਕੋ ਪਹਿਚਾਨ,
ਇਹਦਾ ਮਾਲਕ ਵੀ ਵਿਸ਼ਵ ਅਭਿਮਾਨੀ ਹੈ ਜਿਹੜਾ ਜਾਗਰਤ ਵਾਲਾ, ਉਹੀ ਮਾਲਕ ਹੈ ਇਸਦਾ, ਭਾਈ
ਕਹੇ ਮੂਰਛਾ ਕੋ ਸਰੂਪ, ਇਹ
ਕਹਿੰਦੇ ਇਹ ਮੂਰਛਾ ਦਾ ਸਰੂਪ ਹੈ, ਖਾਲਸਾ ਜੀ ਵਰਣਨ ਕੀਤਾ,
ਜਾਬ ਨਹੀਂ ਪ੍ਰਾਣ ਕੋ ਹਾਨ,
ਤੱਕ ਪ੍ਰਾਣਾ ਦਾ ਨਾਸ ਨਹੀਂ ਹੋਇਆ,